तरस पयोई, आपे तरस पयोई,
आपे तरस पयोई, आपे तरस पयोई।
सतगुरु श्री गुरु ग्रंथ साहिब महाराज उन्हां दी अपनी वड्डी मेहरामत सदका हर रोज ही भावें सतगुरु अपने चरणा विच बिठा कीर्तन सरवण करवाउंदे नाम जपाउंदे अपनी उस्तत विचारां राहीं आपां तों रल मिल के करवा रहे हन। ਪਰ ਸਤਿਗੁਰੂ ਜੀ ਨੇ ਹੋਰ ਤਰਸ ਕੀਤਾ ਹੈ ਬੀਬੀ ਕਰਮਜੀਤ ਕੌਰ ਭਾਈ ਦੀਪਾ ਸਿੰਘ ਜੀ ਦੇ ਪਰਿਵਾਰ ਵੱਲੋਂ ਬੱਚਿਆਂ ਦੇ ਜਨਮ ਦਿਨ 'ਤੇ ਸਤਿਗੁਰੂ ਜੀ ਦਾ ਸ਼ੁਕਰ ਅਦਾ ਕਰਦਿਆਂ ਜਿੱਥੇ ਸ੍ਰੀ ਅਖੰਡ ਜਾਪ ਪ੍ਰਾਰੰਭ ਕਰਨ ਕੱਲ੍ਹ ਭੋਗ ਪੈਣੇ ਕਰਨ ਉੱਥੇ ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਪਾਤਰ ਮਹਾਂਪੁਰਸ਼ਾਂ ਦੀ ਸੇਵਾ ਵਿੱਚੋਂ ਅਨੇਕਾਂ ਅਮੋਲਕ ਦਾਤਾਂ ਲੈ ਕੇ ਅੰਦਰ ਨੂੰ ਨਾਮ ਬਾਣੀ ਅਤੇ ਗੁਰੂ ਦੇ ਪਿਆਰ ਵਿੱਚ ਰੰਗੇ ਹੋਏ ਭਾਈ ਪ੍ਰੀਤਮ ਸਿੰਘ ਜੀ ਮਿੱਠਾ ਟਿਵਾਣਾ ਮੁੰਡੇਪੀ ਤੋਂ ਚੱਲ ਕੇ ਉਸ ਦਿਨ ਵੀ ਦਰਸ਼ਨ ਦਿੱਤੇ ਅੱਜ ਵੀ ਕਿਰਪਾ ਕੀਤੀ ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਮਹਾਰਾਜ ਜੀ ਆਪ ਵੀ ਸਾਰੀਆਂ ਦਾਤਾਂ ਦਿੰਦੇ ਨੇ ਉਹੀ ਗੁਰੂ ਕੀ ਬਾਣੀ ਉਹੀ ਗੁਰੂ ਕੇ ਪਿਆਰੇ ਉਸਾਰ ਮਹਾਰਾਜ ਜੀ ਨੇ ਹਰ ਕਿਸੇ ਨੂੰ ਵੱਖਰੀ ਕਿਰਪਾ ਕਰਕੇ ਨਿਵਾਜਿਆ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁਰਤੀ ਬਿਰਤੀ ਉਹਨਾਂ ਜੋੜੀ ਕੀਰਤਨ ਰਹੀ ਆਓ ਫੋਕਾ ਜਿਹਾ ਧੰਨਵਾਦ ਨਹੀਂ ਕਰਾਂਗੇ ਤੁਹਾਨੂੰ ਸਮੂਹ ਸੰਗਤ ਨੂੰ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਨਾਲ ਜੋੜਿਆ ਸਾਡੇ 'ਤੇ ਕਿਰਪਾ ਕੋਈ ਸਬੱਬ ਬਣੇ ਭਾਈ ਸਾਹਿਬ ਉਹਨਾਂ ਨੂੰ ਪਿਆਰ ਨਾਲ ਇੱਕੋ ਆਸੀਸ ਦਿਓ ਭਾਈ ਸਤਿਗੁਰੂ ਜੀ ਉਹਨਾਂ ਦਾ ਨਾਮ ਬਾਣੀ ਨਾਲ ਹੋਰ ਪਿਆਰ ਪਾਓ ਬਾਅਦ ਵਿੱਚ ਫਤਿਹ ਬੁਲਾ ਕੇ ਆਪਾਂ ਵਿਚਾਰ ਪ੍ਰਾਰੰਭ ਕਰਦੇ ਤਾਂ ਜਿਉਂਗਾ ਰੋ ਸੱਜਣਾ ਸਦਾ ਸਦਾ ਨਾਮ ਰੰਗ ਮਾਣੀ ਜਿਉਂਗਾ ਰੋ ਸੱਜਣਾ ਸਦਾ ਸਦਾ ਨਾਮ ਰੰਗ ਮਾਣੀ ਜਿਉਂਗਾ ਸਦਾ ਨਾਮ ਰੰਗ ਮਾਣੀ ਜਿਉਂਦਾ ਰੋ ਸੱਜਣਾ ਸਦਾ ਸਦਾ ਨਾਮ ਰੰਗ ਮਾਣੀ ਜਿਉਂਦਾ ਇੱਕ ਬੇਨਤੀ ਪਿਆਰਿਓ ਮਹਾਂਪੁਰਖ ਲੋਕ ਬੜੇ ਗੁੱਜੇ ਰਾਤ ਦੱਸਦੇ ਨੇ ਕਹਿੰਦੇ ਜਦੋਂ ਸੰਗਤ 'ਚ ਆਓ ਸੰਗਤ ਦੇ ਚਰਨਾਂ ਵਿੱਚ ਜਿੱਥੋਂ ਲੰਘ ਕੇ ਆਉਂਦੀ ਤੁਸੀਂ ਵੀ ਲੰਘਣਾ ਹੁੰਦਾ ਹੈ ਉਸ ਦਰ 'ਤੇ ਨਮਸਕਾਰ ਕਰਕੇ ਭਾਵੇਂ ਸੁਰਤੀ ਨਾਲ ਅਤੇ ਭਾਵੇਂ ਸਰੀਰਕ ਤੌਰ 'ਤੇ ਇਹ ਅਰਦਾਸ ਪਹਿਲਾਂ ਕਰੀਏ ਬਾਕੀ ਸਤਿਗੁਰੂ ਕੋਲ ਅੰਦਰ ਪਾ ਕੇ ਬਾਅਦ ਵਿੱਚ ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਭਾਈ ਗੁਰੂ ਕੀ ਸੰਗਤ ਹੀ ਅਸਲੀ ਸੱਜਾ ਨੇ ਜਿਹੜੀ ਸਤਿਗੁਰੂ ਨਾਲ ਜੋੜਦੀ ਭਾਈ ਸੰਗਤ ਜੀ ਤੁਹਾਡੀ ਵੀ ਆਸੀਸ ਦੀ ਲੋੜ ਹੈ ਦਿਓ ਮੈਨੂੰ ਤਾਂ ਕਿ ਮੇਰਾ ਸਾਹਿਬ ਨਾਲ ਮੇਲ ਹੋਵੇ ਇੱਕ ਵਿਅਕਤੀ ਨੂੰ ਨਹੀਂ ਸਮੁੱਚੀ ਸੰਗਤ ਨੂੰ ਅੰਦਰੋਂ ਕਹਾਂਗੇ ਉਹਦਾ ਜਵਾਬ ਸਤਿਗੁਰੂ ਅੰਦਰੋਂ ਦੇਖ ਕੇ ਨਿਵਾਰਨਗੇ ਵੀ ਇਹਦੇ ਲਾਭ ਕੀ ਨੇ ਮਾਲਕ ਕਿਰਪਾ ਕਰੇ ਗੁਰੂ ਸ਼ਬਦ ਦੀ ਸਾਡੀ ਸਾਂਝ ਬਣੀ ਰਹੇ ਆਓ ਬੜੇ ਪਿਆਰ ਨਾਲ ਫਤਿਹ ਬੁਲਾਓ ਅਦਮ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਮਹਾਨ ਕਿਰਪਾ ਦੁਆਰਾ ਗਾਥਾ ਬਾਣੀ ਦੀ ਵਿਚਾਰ ਪਿਛਲੇ ਹਫ਼ਤੇ ਪ੍ਰਾਰੰਭ ਕੀਤੀ ਸੀ ਨਿਰੰਕਾਰ ਦੀ ਧਰਤੀਆਂ ਉਹ ਕਹਾਣੀਆਂ ਜਿਹੜੀਆਂ ਜ਼ਿੰਦਗੀ ਦੇ ਅੰਦਰ ਰੋਮ ਰੋਮ ਦੇ ਅੰਦਰ ਖੁਸ਼ੀਆਂ ਨਾਲ ਭਰਪੂਰ ਕਰਦੀਆਂ ਨੇ ਇਹਦਾ ਦੂਜਾ ਪੱਖ ਜਿਹੜਾ ਸਾਡਾ ਮਨ ਜਿਸ ਦੁਨੀਆ ਦੀ ਸੋਚ ਨੂੰ ਲੈ ਕੇ ਦੁਖੀ ਹੁੰਦਾ ਹੈ ਕਲੇਸ਼ ਭੋਗਦਾ ਹੈ ਪਿਆਰੂ ਉਹਦੀ ਇਹ ਗਾਥਾ ਮਹਾਂਪੁਰਖ ਬਚਨ ਕਰਦੇ ਕਲੇਸ਼ ਕਦੇ ਕਿਸੇ ਆਦਮੀ ਨੂੰ ਬਾਹਰੋਂ ਨਹੀਂ ਮਿਲਦਾ ਬਾਹਰੋਂ ਕੋਈ ਦੇ ਨਹੀਂ ਸਕਦਾ ਕਲੇਸ਼ ਹਮੇਸ਼ਾ ਸਾਡੀ ਆਪਣੀ ਗਲਤੀ ਕਾਰਨ ਹੁੰਦਾ ਹੈ ਕੀ ਕਾਰਨ ਜਿਸ ਸਰੀਰ ਦੇ ਅੰਦਰ ਨਾਮ ਦੀ ਗੈਰ ਹਾਜ਼ਰੀ ਕਹਿਣਾ ਨਾਮ ਦੀ ਉੱਥੇ ਕਹੀ ਨਿਰਾਕਲੇਸ਼ ਕਾਰਨ ਮਨ ਨੇ ਨਾਮ ਤੇ ਰੱਬ ਤੋਂ ਇਲਾਵਾ ਜੋ ਕੁਝ ਵੀ ਖਿਆਲ ਪੈਦਾ ਕਰਦੇ ਨੇ ਉਹ ਪੰਜਾਂ ਦੇ ਅਧੀਨ ਕਰਦੇ ਨੇ ਕਦੇ ਕਾਮ ਦੇ ਅਧੀਨ ਕਦੇ ਕ੍ਰੋਧ ਦੇ ਕਦੇ ਲਾਲਚ ਵਸ ਕਦੇ ਮੋਹ ਕਦੇ ਅਹੰਕਾਰ ਉਹਨਾਂ ਚੋਂ ਨਿਕਲਣਾ ਹੀ ਇਕੱਲਾ ਕਲੇਸ਼ ਕਲੇਸ਼ ਉਹ ਨਹੀਂ ਹੁੰਦਾ ਜਦੋਂ ਧੀ ਪੁੱਤ ਆਖੇ ਨਾ ਲੱਗੇ ਕਲੇਸ਼ ਅਸੀਂ ਉਹਨੂੰ ਕੇਵਲ ਸਮਝਦੇ ਹਾਂ ਜਦੋਂ ਦੋ ਭੈਣਾਂ ਦੋ ਵੀਰ ਝਗੜ ਪੈਣ ਤੇ ਝਗੜਾ ਬੰਦ ਨਾ ਹੋਵੇ ਜਦੋਂ ਕੋਈ ਭੂਆ ਮਾਪੇ ਜਾਂ ਕੋਈ ਰਿਸ਼ਤੇਦਾਰ ਮਿੱਤਰ ਉਹਨਾਂ ਦੀ ਬਣੇ ਨਾ ਤੇ ਐਹੋ ਜਿਹੇ ਕੰਮ ਬਣ ਜਾਣ ਕੋਈ ਕਲੇਸ਼ ਕਹਿੰਦੇ ਬਣ ਗਿਆ ਕਾਰੋਬਾਰ ਵਿੱਚ ਐਹੋ ਜੀ ਨਹੀਂ ਸਤਿਗੁਰੂ ਕਹਿੰਦੇ ਬਾਹਰੋਂ ਤੇ ਕੇ ਤੂੰ ਦੋਸ਼ ਦੇ ਕਿਸੇ ਦੂਸਰੇ ਨੂੰ ਬਖਾਨਾ ਕਲੇਸ਼ ਦਾ ਕਾਰਨ ਜਿੱਥੇ ਨਾਮ ਦੀ ਗੈਰ ਖਾਦੀ ਉੱਥੇ ਕਈ ਕਲੇਸ਼ ਉਹ ਸਾਨੂੰ ਨਜ਼ਰ ਆਉਂਦਾ ਹੈ ਨਹੀਂ ਆਉਂਦਾ ਉਹ ਅਲੱਗ ਬਾਤ ਤੇ ਉਹ ਕਹਿ ਕਲੇਸ਼ ਦੀ ਦੁਨੀਆ ਸਤਿਗੁਰੂ ਜੀ ਨੇ ਆਪ ਬਚਨ ਕੀਤਾ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ ਸਹਿਬ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਹਿੰਦੇ ਸਿਮਰਨ ਪ੍ਰਾਰੰਭ ਕਰੋ ਭਾਈ ਉਹਨੂੰ ਯਾਦ ਕਰ ਕਰਕੇ ਸੁਖ ਪਾਓ ਸਿੱਧਾ ਐਲਾਨ ਹੈ ਜੋਤਸ਼ੀਆਂ ਨੂੰ ਪੁੱਛਣ ਦੀ ਲੋੜ ਹੀ ਨਹੀਂ ਕਿਸੇ ਨੂੰ ਹੱਥ ਵਿਖਾਉਣ ਦੀ ਲੋੜ ਨਹੀਂ ਆਪਣੀ ਕਿਸਮਤ ਨੂੰ ਦੋਸ਼ ਦੇਣ ਦੀ ਲੋੜ ਨਹੀਂ ਕਿਸੇ ਵੀਰ ਭਰਾ ਨੂੰ ਨਹੀਂ ਸਤਿਗੁਰੂ ਕਹਿੰਦੇ ਆਓ ਸਿੱਧਾ ਪਾਰਟੂਲਾ ਓਪਨ ਦੱਸਦੇ ਸਾਥੀਆਂ ਨੂੰ ਖੁੱਲਾ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਕਹਿੰਦੇ ਇਸ ਸਰੀਰ ਵਿੱਚੋਂ ਕਲ ਕਲੇਸ਼ ਮਿਟੀ ਜਾਏਗਾ ਉਹਨੇ ਰਹਿਣਾ ਹੀ ਨਹੀਂ ਕਲੇਸ਼ ਨੇ ਅੰਦਰ ਕਲੇਸ਼ ਦਾ ਮਤਲਬ ਨਾਮ ਦੀ ਗੈਰ ਹਾਜ਼ਰੀ ਅੱਜ ਸਤਿਗੁਰੂ ਜੀ ਨੇ ਜੋ ਬਚਨ ਕੀਤਾ ਇੱਕਵਾਂ ਸਲੋਕ ਉਹ ਸਿਮਰਨੰ ਗੋਬਿੰਦ ਨਾਮੰ ਉਦਰਣੰ ਕੁਲ ਸਮੂਹਣ ਹੈ ਕਹਿੰਦੇ ਅਕਾਲ ਪੁਰਖ ਦਾ ਨਾਮ ਹੈ ਨਾ ਇਹਦੀ ਬਰਕਤ ਦੱਸਦੇ ਨੇ ਕਹਿੰਦੇ ਦੀ ਬਰਕਤ ਇਹ ਵੇ ਜਦੋਂ ਗੋਬਿੰਦ ਦਾ ਨਾਮ ਸਿਮਰੀਏ ਭਾਈ ਵੀਰ ਸਿੰਘ ਜੀ ਨੇ ਬਹੁਤ ਪਿਆਰ ਜਿਹਾ ਨੁਕਤਾ ਦਿੱਤਾ ਜਾਪ ਕਰਨਾ ਤੇ ਸਿਮਰਨ ਕਰਨ ਵਿੱਚ ਉਹ ਥੋੜ੍ਹਾ ਫਰਕ ਦੱਸਦੇ ਬਹੁਤ ਨੇੜੇ ਦੀਆਂ ਚੀਜ਼ਾਂ ਹੁੰਦੀਆਂ ਸੂਖਸ਼ਮ ਜਿਹੜੀਆਂ ਅਸੀਂ ਅੰਦਰੋਂ ਮਹਿਸੂਸ ਕਰਦੀਆਂ ਹੁੰਦੀਆਂ ਨੇ ਜੇ ਉਹ ਸੁਨਾ ਰਾਤ ਤੁਰੇ ਹੋਏ ਤੇ ਫਿਰ ਕੋਈ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਲੱਗਦਾ ਤੇ ਇਹਨਾਂ ਦੀ ਕੋਈ ਕੀਮਤ ਵੀ ਨਹੀਂ ਹੈ। ਗੁਰੂ ਸਵਾਰਿਓ ਉਹ ਕਹਿੰਦੇ ਜਦੋਂ ਅਸੀਂ ਰਲ ਕੇ ਜਾਪ ਕਰਦੇ ਹਾਂ, ਜਾਪ ਉਹ ਕਹਿ ਜਿਵੇਂ ਕੋਈ ਛੋਟਾ ਜਿਹਾ ਬੱਚਾ ਆਪਣੇ ਪਿਤਾ ਨੂੰ ਦੂਰੋਂ ਆਵਾਜ਼ਾਂ ਮਾਰਦਾ ਹੈ, ਆਵਾਜ਼ਾਂ ਮਾਰਦੀਆਂ, ਪਿਤਾ ਜੀ ਮੈਂ ਵਿਛੜ ਗਿਆ, ਮੇਰੀ ਸਾਰ ਲਵੋ, ਮੈਂ ਤੁਹਾਡਾ ਹੀ ਬੱਚਾ ਵਾਂ। ਅਸੀਂ ਗੁਰਬਾਣੀ ਦਾ ਵੀ ਜਾਪ ਕਰਦੇ ਹਾਂ ਨਾ, ਜਦੋਂ ਰੋਜ਼ ਪੜ੍ਹਦੇ ਹਾਂ, ਮਿਲ ਮੇਰੇ ਪ੍ਰੀਤਮ ਪਿਆਰਿਆ, ਉਹ ਬਾਪ ਨੂੰ ਕਹਿੰਦੇ ਆ ਜੀ ਮੈਨੂੰ ਮਿਲੋ, ਮੈਨੂੰ ਕਿਉਂ ਵੀ ਛੋਟਾ ਹੈ। ਭਾਈ ਸਾਹਿਬ ਜੀ ਕੀਰਤਨ ਲਈ ਕਹਿ ਰਹੇ ਸਨ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰ ਤੇ ਲੇਖੇ। ਪਹਿਲੀ ਗੱਲ ਤੇ ਠੀਕ ਹੈ, ਦੂਜੀ ਅੱਧੀ ਨੀ ਆਪਣੇ ਨਾਲ ਟੁੱਕਦੀ। ਪਹਿਲੀ ਤੇ ਠੀਕ ਹੈ, ਵਿਛੜੇ ਆ ਕਈ ਜਨਮਾਂ ਤੋਂ, ਤਾਂ ਹੀ ਮੁੜ ਮੁੜ ਕੇ ਜਨਮ ਖੋ ਰਿਹਾ ਹੈ। ਪਰ ਅਗਲਾ ਬਚਨ ਔਖਾ ਹੈ, ਇਹ ਜਨਮ ਤੁਮਾਰ ਤੇ ਲੇਖੇ। ਭਗਤ ਜੀ ਕਹਿ ਰਹੇ ਇਹ ਜਨਮ ਹੁਣ ਕੇਵਲ ਤੇ ਕੇਵਲ ਤੁਹਾਨੂੰ ਦੇ ਦਿੱਤਾ ਹੈ, ਪਰ ਨਹੀਂ ਦਿੱਤਾ ਹੋਇਆ, ਇਹ ਬੱਚਿਆਂ ਨੂੰ ਦਿੱਤਾ ਏ, ਪੈਸੇ ਨੂੰ ਦਿੱਤਾ ਏ, ਅਜੇ ਕਈ ਖਾਸ਼ਾਂ ਨੀ ਪਤਾ ਨੀ ਭਰੀਆਂ ਪਈਆਂ ਕਿੰਨੀਆਂ ਕੁ, ਉਹਨਾਂ ਨੂੰ ਦਿੱਤਾ ਅੰਦਰ, ਗੁਰੂ ਨੂੰ ਕਿੱਥੇ ਪੂਰਾ ਦਿੱਤਾ ਪਿਆਰਿਓ। ਹਾਂ, ਪਰ ਦੇਣ ਤੋਂ ਬਗੈਰ ਤੁਹਾਨੂੰ ਬਣੀ ਨਹੀਂ, ਪੂਰੇ ਦਾ ਪੂਰਾ ਸਤ ਗੁਰੂ ਦੀ ਕੇਵਲ ਖਾਸ਼ ਹੋਵੇ, ਜਿੰਨਾ ਚਿਰ ਇੱਕ ਵੀ ਕੋਈ ਹੋਰ ਖਵਾਸ਼ ਹੋਏ ਅੰਦਰ ਇੱਛਾ ਬਚੀ ਏ ਸਤਸੰਗੀਓ, ਉਹਨਾਂ ਚਿਰ ਜਨਮ ਮਰਨ ਵੇ ਤੇ ਉਹਨਾਂ ਚਿਰ ਦੁੱਖ ਸੁੱਖ ਵੀ ਚੱਲਣਗੇ। ਅੰਦਰ ਕੇਵਲ ਤੇ ਕੇਵਲ ਉਹਦੀ ਇੱਛਾ ਹੋ ਕੇ ਮਿਲਣ ਦੀ, ਹੋਰ ਕੁਝ ਵੀ ਨਾ ਹੋਏ। ਉਹ ਜਦੋਂ ਇੱਛਾ ਪੈਦਾ ਹੁੰਦੀ ਕਿਸੇ ਦੇ ਅੰਦਰ, ਉਦੋਂ ਕੁਛ ਦੁਨੀਆਂ ਦੀ ਕੋਈ ਚੀਜ਼ ਮੰਗੀ ਨਹੀਂ ਜਾਂਦੀ, ਉਦੋਂ ਅੰਦਰ ਕਹਿੰਦਾ ਜੋ ਕੁਝ ਕੋਲ ਹੈ ਮੈਂ ਇਹ ਵੀ ਲੁਟਾਉਂਦਾ ਹਾਂ, ਇਹ ਵੀ ਮੈਂ ਕੁਰਬਾਨ ਕਰਦਾ ਹਾਂ। ਜਿਵੇਂ ਗੁਰੂ ਰਾਮਦਾਸ ਸਾਹਿਬ ਪਿਤਾ ਜੀ ਮੇਰ ਕਰਦੇ ਨੇ ਨਾ, ਕੋਈ ਆਣ ਮਿਲਾ ਹੈ ਮੇਰਾ ਪ੍ਰੀਤਮ ਪਿਆਰਾ, ਕੇਵਲ ਉਹਨੂੰ ਮਿਲਣਾ ਹੈ। ਹਾਂ, ਇਸ ਪੈ ਆਪ ਵਿੱਚ ਆਈ ਆਪਾ ਵੇਚ ਦਿਆਂਗੇ, ਦਰਸ਼ਨ ਹਰ ਦੇਖਣ ਕਹਿ ਤਾਈ, ਉਹਨੂੰ ਦੇਖਣ ਦੀ ਕੇਵਲ ਇੱਛਾ ਬਣੀ, ਕਿਰਪਾ ਕਰੇ ਤਾਂ ਸਤਿਗੁਰ ਮੇਲਾ ਕਰ ਕਰ ਨਾਮ ਧਿਆਈ, ਉਹ ਕਿਰਪਾ ਕਰੇ ਸਤਿਗੁਰੂ ਨੂੰ ਮੇਲੇ ਮੈਂ ਨਾਮ ਧਿਆਵਾਂ। ਹੁਣ ਤਿੰਨ ਆਪਾਂ ਕਹਿ ਸਕਦੇ ਹੁਣ ਤੇ ਸੁੱਖ ਮੰਗਦੇ ਹਾਂ, ਫਿਰ ਅੰਦਰ ਕਹਿੰਦਾ ਜੇ ਸੁੱਖ ਦੇ ਕੇ ਤਾਂ ਤੁਝੇ ਆਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਸੁੱਖ ਦਿਓਗੇ ਮੈਂ ਤੁਹਾਡਾ ਸਿਮਰਨ ਕਰਾਂਗਾ, ਦੁੱਖ ਵੇ ਵੀ ਤੁਹਾਨੂੰ ਧਿਆਵਾਂਗਾ। ਸਤਸੰਗਿਓ ਇਹ ਬਚਨ, ਜੇ ਭੁੱਖ ਦੇ ਤਾਂ ਇਤਕੀ ਰਾਜਾ, ਦੁੱਖ ਵਿੱਚ ਸੁੱਖ ਮਨਾਈ, ਭੁੱਖ ਮਿਲੇ ਤਾਂ ਵੀ ਤੁਹਾਨੂੰ ਯਾਦ ਕਰਾਂਗਾ, ਮੇਰਾ ਮਤਲਬ ਦੁੱਖ ਭੁੱਖ ਸੁੱਖ ਨਾਲ ਨਹੀਂ, ਹੁਣ ਕੇਵਲ ਤੁਹਾਨੂੰ ਮਿਲਣਾ ਚਾਹੁੰਦਾ। ਸੰਗਿਓ ਬੇਨਤੀ ਕਰਾਂ, ਰੋਜ਼ ਹੀ ਕਰਦੇ ਹਾਂ, ਸਿੱਖ ਇਸ ਮਾਨ ਵਿੱਚ ਗੰਭੀਰ ਨਹੀਂ ਹੁੰਦਾ, ਇਹ ਤੇ ਗੁਰੂ ਕੋਲ ਬੈਠ ਕੇ ਵੀ ਗੰਭੀਰ ਨਹੀਂ ਹੁੰਦਾ ਵੀ ਚਲੋ ਜਿਹੜੀ ਘੜੀ ਕੋਲ ਕੋਲ ਆਏ ਇਹਦਾ ਕੋਈ ਲਾਭ ਲਵਾਂ, ਨਹੀਂ ਉਦੋਂ ਵੀ ਸੁਰਤੀ ਵਿੱਚ ਐਵੇਂ ਫਾਲਤੂ ਦੇ ਕੰਮ ਪੈਦਾ ਕਰ, ਕਦੇ ਚਲੇ ਗਏ ਕਦੇ ਆ ਗਏ, ਨਹੀਂ ਕਹਾਣੀ ਬਣਦੀ। ਜਿਹੜੇ ਕੰਮ ਲਈ ਆਇਆ ਉਹ ਸੀ ਉਹਨੂੰ ਮਿਲਣ ਦਾ, ਉਹਦੇ ਵਿੱਚ ਬਹੁਤ ਨਹੀਂ, ਐਵੇਂ ਹਲਕੀ ਜਿਹੀ ਥੋੜ੍ਹਾ ਬਹੁਤਾ ਪਾਠ ਕਰ ਲਿਆ ਤੇ ਟਾਈਮ ਮਿਲਿਆ ਜੇ ਸੰਗਤ ਆਏ ਥੋੜ੍ਹਾ ਬਹੁਤਾ ਧਿਆਨ ਕੀਤਾ ਨਾ ਕੀਤਾ, ਨਹੀਂ। ਸਤਿਗੁਰੂ ਜੀ ਅੱਜ ਕਹਿ ਰਹੇ ਨੇ ਇਹ ਜਨਮ ਤੋਂ ਮਾਰ ਕੇ ਲੇਖੇ, ਜੇ ਜੀਵੀਏ ਤੇ ਉਹਨੂੰ ਮਿਲਣ ਲਈ, ਤੇ ਜਿੰਨਾ ਚਿਰ ਜਿਉਣਾ ਏ ਉਹਨਾਂ ਚਿਰ ਰੋਟੀ ਕੱਪੜਾ ਮਕਾਨ ਚਾਹੀਦਾ, ਜੋ ਗੁਰੂ ਦਿੰਦਾ ਰਸਤੇ ਚ ਲਈ ਤੁਰੀਏ, ਪਰ ਮੰਜ਼ਿਲ ਨਾ ਭੁੱਲੀਏ ਉਹਨੂੰ ਮਿਲਣ ਦੇ। ਗੁਰੂ ਸਵਾਰਿਓ ਅਸੀਂ ਮੰਜ਼ਿਲ ਭੁੱਲ ਹੀ ਜਾਂਦੇ ਹਾਂ, ਕਹਿੰਦੇ ਆ ਜਦੋਂ ਇਹ ਆਖਦਾ ਬੰਦਾ ਨਾਮ ਤੇ ਪਾਠ, ਇਹ ਅਜੇ ਬਹੁਤ ਸਮਾਂ ਪਿਆ ਵੇਖਾਂਗੇ, ਹੁਣ ਚਾਰ ਟੋਡੀਆਂ ਕਮਾ ਤੀਆਂ, ਮਤਲਬ ਹੁਣ ਪੈਸਾ ਪਹਿਲਾਂ ਏ, ਉਹਦੀ ਕੋਈ ਲੋੜ ਨਹੀਂ, ਜੇ ਸਮਾਂ ਮਿਲਿਆ ਕਰਾਂਗੇ, ਪਾਠ ਨਹੀਂ ਮਿਲਿਆ ਤੇ ਜਿਵੇਂ ਬਾਕੀ ਦੁਨੀਆਂ ਨਰਕਾਂ ਨੂੰ ਜਾ ਕੇ ਮੈਂ ਵੀ ਤੁਰ ਜਾਵਾਂਗਾ, ਇਹਨੇ ਵੇਖਿਆ ਨੀ ਨਾ ਹੁਣ ਨਰਕ, ਹੁਣ ਉਹਦੇ ਤੋਂ ਬਾਹਰ ਹੈ, ਹੁਣ ਇਹਨੂੰ ਇਸ ਕਰਕੇ ਤੂੰ ਬਹੁਤਾ ਫਿਕਰ ਨਹੀਂ। ਪਰ ਜਦੋਂ ਰੱਬ ਥੋੜ੍ਹਾ ਜਿਹਾ ਸਰੀਰ 'ਚ ਕੋਈ ਨਾੜੀ ਨੂੰ ਹੇਠਾਂ ਉੱਤਾਂ ਕਰਦਾ ਹੈ, ਫਿਰ ਇੱਕਦਮ ਇਹਦੀ ਸੋਚ ਬਦਲਦੀ ਹੈ। ਇਹਨੂੰ ਲੱਗਦਾ ਹੈ ਕਿ ਮੈਂ ਮਰਦੀ ਜਾਣਾ ਹੈ, ਇਹ ਵੀ ਹੋ ਸਕਦਾ ਹੈ। ਮੈਂ ਤਾਂ ਸੋਚਿਆ ਸੀ ਅਜੇ ਇੰਨੀਆਂ ਉਮਰਾਂ ਪਈਆਂ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ ਸ੍ਰੀ ਰਾਗ ਅੰਦਰ 15 ਅੰਗ ਤੇ 16 ਤੇ, ਮਹਾਰਾਜ ਕਹਿੰਦੇ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਣ ਹਾਰ, ਮਤੀ ਮਰਨ ਵਿਸਾਰਿਆ ਖੁਸ਼ੀ ਕੀਤੇ ਦਿਨ ਚਾਰ। ਸਤਿਗੁਰੂ ਜੀ ਦਾ ਬਚਨ ਹੈ, ਆਹ ਦੁਨੀਆਂ ਨੇ ਨਾ ਕੂੜੀਆਂ ਝੂਠੀਆਂ ਗੋਲੀਆਂ ਬਣਾਈਆਂ ਨੇ ਨਸ਼ੇ ਦੀਆਂ, ਸਾਰੇ ਇੱਕ ਦੂਜੇ ਨੂੰ ਖੁੱਲੀਆਂ ਵੰਡਦੇ ਨੇ, ਪਰ ਰੱਜ ਕੇ ਛਕੋ ਤੇ ਉਹ ਛੱਕ ਕੇ ਬੰਦਾ ਜਿਵੇਂ ਸ਼ਰਾਬੀ ਮਸਤ ਹੋ ਜਾਂਦਾ, ਨੂੰ ਪਤਾ ਨੀ ਜਿਹੜੀ ਗੱਲ ਆ ਗਈ ਉਹਨੂੰ ਕਰੀ ਚੱਲੇਗਾ। ਕਹਿੰਦੇ ਸਾਰੀ ਦੁਨੀਆਂ ਨੂੰ ਕੂੜ ਦਾ ਨਸ਼ਾ ਇੰਨਾ ਉੱਤਿਆ ਏ, ਇਹਨਾਂ ਨੇ ਕੀ ਬਣਾ ਲਿਆ, ਮੌਤ ਭੁੱਲ ਗਏ ਤੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਚਾਰ ਦਿਨਾਂ ਦੀਆਂ। ਕਹਿੰਦੇ ਬਸ ਆਹ ਜ਼ਿੰਦਗੀ ਦੇ ਆ ਜਗ ਡਿੱਠਾ ਮਿੱਠਾ, ਅਗਲਾ ਕਿਨ ਡਿੱਠਾ, ਇੱਥੇ ਰੁਲੀ ਜਾਂਦਾ ਹੈ ਬਾਰ 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 ਬਾਰ। ਸਤਿਗੁਰੂ ਕਹਿੰਦੇ ਉਹ ਕੂੜ ਦਾ ਨਸ਼ਾ ਛੱਡੋ, ਜੇ ਕਰਨਾ ਜੇ ਤੇ ਉਹਦਾ ਦਰ ਮੱਲੋ, ਉਹ ਨਾਮ ਦਾ ਨਸ਼ਾ ਕਰੋ ਜਿਸ ਨਸ਼ੇ ਵਿੱਚ ਅਨਸੁਖੀ ਵੀ ਹੋਵਾਂਗੇ, ਇਹ ਬਾਲ ਬੱਚੇ ਵੀ ਸੁਖੀ ਹੋਣਗੇ ਤੇ ਸਾਡਾ ਵੀ ਅੱਗਾ ਸਵਰੇਗਾ ਤੇ ਹੁਣ ਵੀ ਸਵਰਾਂਗੇ, ਪਰ ਉਹਨਾਂ ਦੀ ਕਿਰਪਾ ਤੋਂ ਬਗੈਰ ਹੁੰਦਾ ਜੋ ਕੁਛ। ਅੱਜ ਵੀ ਇਹ ਕਿਹਾ ਨੇ, ਕਹਿੰਦੇ ਸਿਮਰਨ ਤੇ ਜਾਪ, ਜਾਪ ਏ ਪਿਤਾ ਨੂੰ ਦੂਰੋਂ ਆਵਾਜ਼ਾਂ ਮਾਰਦੀਆਂ, ਇਹ ਅਸੀਂ ਪਹਿਲਾਂ ਦੂਰੀ ਤੇ ਹਾਂ। ਸਿਮਰਨ ਕੀ ਏ, ਉਸ ਪਿਤਾ ਦੇ ਗਲ ਜਾ ਕੇ ਗਲ ਨੂੰ ਚੰਬੜ ਜਾਣਾ, ਉਹਦੇ ਨੇੜੇ ਹੋ ਕੇ ਬੱਚਾ ਇਹਨਾਂ ਆਉਂਦਾ ਤੁਹਾਡੇ ਕੋਲ, ਤੁਹਾਡੇ ਗਲ ਨੂੰ ਚਿੰਬੜ ਜਾਂਦਾ ਏ, ਮਾਂ ਨੂੰ ਚਿੰਬੜਦਾ, ਬਾਪ ਨੂੰ ਚਿੰਬੜਦਾ। ਸਿਮਰਨ ਕੀ ਏ, ਜਦੋਂ ਬਾਹਰੋਂ ਧਿਆਨ ਸੁਰਤੀ ਇਕਾਗਰ ਹੋ ਕੇ ਅੰਦਰੋਂ ਉਹਨੂੰ ਚਿੰਬੜ ਜਾਂਦੀ, ਉਹਦੇ ਗਲ ਲੱਗ ਜਾਂਦੀ ਏ। ਹੁਣ ਤੇ ਪਹਿਲਾਂ ਅਰਦਾਸਾਂ ਨੇ ਭਈ ਲਿਖੋ ਪ੍ਰਭੂ ਲੜ ਲਾਏ, ਜਦੋਂ ਜਿੰਨਾ ਚਿਰ ਗਲ ਨਹੀਂ ਲੱਗਦੇ ਉਹਨਾਂ ਚਿਰ ਔਗਣ ਨਹੀਂ ਬਖਸ਼ੇ ਜਾਣ। ਸਿਆਣੇ ਬੈਠੇ ਹੋ ਇਹ ਪੰਕਤੀ ਧਿਆਨ ਚ ਲਿਆਓ, ਸਤਿਗੁਰੂ ਕਹਿੰਦੇ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਔਗਣ ਸਭ ਮੇਟੇ ਕੰਠ ਗਲਾ, ਉਸ ਪਿਤਾ ਪਰਮਾਤਮਾ ਦੇ ਗਲ ਰੱਖੋ। ਜਦੋਂ ਉਹਨੇ ਲਾ ਲਿਆ ਨਾ ਹੋਏਗਾ ਕਿ ਕੰਠ ਲਾਏ ਔਗਣ ਸਭ ਮੇਟੇ, ਉਦਣ ਔਗਣ ਸਾਡੇ ਮਿਟਣੇ ਨੇ। ਦਿਆਲ ਪੁਰਖ ਬਖਸ਼ਣ ਉਹ ਬਖਸ਼ਣ ਦੇ, ਉਹ ਬਾਪ ਏ ਉਹ ਚਾਹੁੰਦਾ ਤੁਸੀਂ ਬਖਸ਼ੇ ਜਾਓ। ਇਸੀ ਕਾਰਨ ਪਹਿਲਾਂ ਜਾਪ ਕਰੀਦਾ, ਫਿਰ ਸਿਮਰਨ ਕਰੀਦਾ, ਗੁਰਬਾਣੀ ਦਾ ਜਾਪ, ਅਖੰਡ ਜਾਪ ਇਹੀ ਕਹਿ ਰਹੇ ਹਾਂ ਨਾ ਭਾਈ। ਜਪਜੀ ਸਾਹਿਬ ਦਾ ਜਾਪ ਚੱਲ ਰਿਹਾ, ਅਖੰਡ ਜਾਪ ਚੱਲ ਰਿਹਾ, ਮੂਲ ਮੰਤਰ ਦਾ ਜਾਪ ਚੱਲ ਰਿਹਾ, ਗੁਰਮੰਤਰ ਦਾ ਜਾਪ ਚੱਲ ਰਿਹਾ। ਕਹਿੰਦੇ ਫਿਰ ਹੌਲੀ ਹੌਲੀ ਇਹ ਸਿਮਰਨ ਬਣੇਗਾ। ਆਪਾਂ ਦੋਨਾਂ ਵੀ ਗੁਰੂ ਕਿਰਪਾ ਨਾਲ ਰੋਜ਼ ਸਤਿਗੁਰੂ ਕਰਵਾਉਂਦੇ ਨੇ, ਦੋ ਤਿੰਨ ਮਿੰਟ ਲਈ ਹੁਣ ਕਰ ਲਈ ਅੱਜ ਤੇ ਬਚਨ ਸਤਿਗੁਰੂ ਜੀ ਨੇ ਉਹ ਕਰ ਦਿੱਤਾ ਹੈ ਸਿੱਧਾ ਹੀ। ਕਹਿੰਦੇ ਉਹਦਾ ਸਿਮਰਨ ਕਰੋਗੇ ਨਾ ਤੇ ਪੂਰੀਆਂ ਪੁਲਾਂ ਦਾ ਉਧਾਰ ਹੋਤਾ ਹੈ ਨਾ ਉਧਰਣ। ਕਹਿੰਦੇ ਉਧਾਰ ਹੋਏਗਾ ਕਿਹਦਾ, ਗਰੀਬ ਨਿਵਾਜ ਦੇ ਬੱਚੇ ਨੇ ਕੁੱਲ ਸਮੂਹ ਬਣੇ ਸਾਰਿਆਂ ਦਾ। ਉਧਾਰ ਕੌਣ ਕਰੇਗਾ, ਸਿਮਰਨ ਲਭਦੇ ਸਾਧ ਸੰਗੇ ਨਾਨਕ ਵਡ ਭਾਗੀ ਭੇਟੰਤ ਦਰਸ਼ਨ ਹੈ। ਕਹਿੰਦੇ ਜਦੋਂ ਵੱਡੇ ਭਾਗ ਹੋਣ ਇਹ ਚੀਜ਼ਾਂ ਸਾਧ ਸੰਗਤ ਚੋਂ ਲੱਭਦੀਆਂ ਨੇ ਲੋਕਾਂ ਕੋਲੋਂ ਨੇ, ਤੇ ਵੱਡੇ ਭਾਗ ਹੋਣੇ ਲੱਭ ਜਾਣ ਤੇ ਫਿਰ ਉਹ ਵੀ ਲੱਭ ਜਾਂਦਾ ਜਿਹਨੂੰ ਲੱਭਣ ਲਈ ਜੀਵਨ ਮਿਲਿਆ ਏ। ਆਖੋ ਉਹਦੇ ਚਰਨਾਂ 'ਚ ਧਿਆਨ ਧਰ ਕੇ ਨੇਤਰ ਬੰਦ ਕਰਕੇ ਅੰਦਰੋਂ ਉਸ ਪਿਆਰ ਨੂੰ ਆਵਾਜ਼ ਮਾਰੋ ਜਾ ਤੇ ਸਿਮਰਨ, ਦੋ ਚਾਰ ਮਿੰਟ ਰੋਜ਼ ਦੀ ਤਰ੍ਹਾਂ ਕਰੋ ਜੀ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰ। प्रीतम प्यारा
मिल मेरे प्रीतम
ਸਤਿਗੁਰੂ ਜੀ ਕਿਰਪਾ ਕਰਕੇ ਆਖ ਰਹੇ ਨੇ ਉਹਨੂੰ ਮਿਲਣ ਲਈ ਬੇਨਤੀਆਂ। ਪਿਆਰਿਓ ਬਹੁਤ ਸੋਹਣੇ ਵਿਦਵਾਕ ਨੂੰ ਬਚਨ ਕਿਹਾ, ਕਹਿੰਦਾ ਇੱਕ ਨਾਮ ਜਪੋ, ਦੂਸਰਾ ਬਾਣੀ ਪੜ੍ਹਨੀ, ਤੀਸਰਾ ਹੈ ਨਿਰੰਕਾਰ ਦਾ ਸ਼ੁਕਰ ਕਰਨਾ। ਸਤਸੰਗਿਓ ਜੇ ਸ਼ੁਕਰ ਨਹੀਂ ਅੰਦਰੋਂ ਨਿਕਲਦਾ ਤੇ ਰੱਬ ਬਹੁਤਾਈਆਂ ਫਿਰ ਦਾਤਾਂ ਨਹੀਂ ਦਿੰਦਾ। ਕਹਿੰਦੇ ਨੂੰ ਲੈ ਕੇ ਸ਼ੁਕਰ ਨਹੀਂ ਕਰਨਾ ਆ ਰਿਹਾ ਤੇ ਉਸ ਤੋਂ ਬਾਅਦ ਇਹ ਬੇਨਤੀ ਤੇ ਪਿਆਰਿਓ ਪੰਜਵਾਂ ਇਹ ਬਚਨ ਕੀਰਤਨ ਤੇ ਸਤਸੰਗ ਕਰਨਾ ਜਿੱਥੇ ਇਹ ਚੀਜ਼ਾਂ ਸਾਰੀਆਂ ਦ੍ਰਿੜ ਕੀਤੀਆਂ ਜਾਂਦੀਆਂ ਨੇ। ਗੁਰੂ ਕਿਰਪਾ ਨਾਲ ਮਹਾਰਾਜ ਜੀ ਨੇ ਅਗਲਾ ਬਚਨ ਕਿਹਾ ਹੈ, ਕਹਿੰਦੇ ਸਰਮ ਸਰਬ ਦੋ ਪਰਮ ਤਿਆਗੀ ਸਰਬ ਧਰਮ ਦ੍ਰਿੜੰਤ ਨੈ। ਕਹਿੰਦੇ ਸਾਰੇ ਅੰਦਰੋਂ ਵਿਕਾਰ ਤਿਆਗਣੇ ਕਰਨ ਇਸ ਜਨਮ ਦੇ ਅੰਦਰ ਤੇ ਪੂਰਾ ਧਰਮ ਦੇ ਅਸੂਲ ਦ੍ਰਿੜ ਕਰਦੇ ਨੇ। ਮੈਂ ਇੱਕ ਬੇਨਤੀ ਕਰਾਂ, ਦ੍ਰਿੜੰਤ ਨੈ ਅਣਾਣੇ ਤੋਂ ਬਾਅਦ ਹਾਹਾ ਨਹੀਂ, ਦੋ ਛੋਟੀਆਂ ਛੋਟੀਆਂ ਟਿੱਪੀਆਂ ਨੇ, ਜੀਰੋ ਨੇ। ਇਹ ਮਹਾਰਾਜ ਜੀ ਦੇ ਕਿਰਪਾ ਕਰਕੇ ਚਿੰਤਤ ਕੀਤੀਆਂ ਨੇ। ਇਹ ਉਦੋਂ ਬੋਲੀਏ ਇਧਰ ਇਹ ਹਾਹਾ ਹਾਹਾ, ਜਦੋਂ ਪਾਠ ਕਰੋਗੇ ਇਹ ਦੋ ਜਿਹੜੀਆਂ ਟਿੱਪੀਆਂ ਨੇ ਇਹ ਹਾਕੇ ਦਾ ਪ੍ਰਤੀਕ ਹੁੰਦਾ ਨੇ। ਦ੍ਰਿੜੰਤ ਨੈ ਪੂਰੇ ਧਰਮ ਨੂੰ ਦ੍ਰਿੜ ਕਰਨਾ ਤੇ ਪੰਜੇ ਵਿਕਾਰ ਛੱਡਣੇ, ਲਬਦੇਣ ਸਾਧ ਸੰਗੇ ਨਾਨਕ ਮਸਤਕ ਲਿਖਣ। ਇੱਥੇ ਫਿਰ ਉਹ ਦੋ ਚੀਜ਼ਾਂ, ਕਹਿੰਦੇ ਇਹ ਵਿਕਾਰਾਂ ਤੋਂ ਬਚਣ ਦਾ ਤੇ ਧਰਮ ਦ੍ਰਿੜ ਕਰਨ ਲਈ ਉਹਦੇ ਲਈ ਭਾਗ ਚਾਹੀਦੇ ਨੇ ਤੇ ਭਾਗ ਮੱਥੇ ਦੇ ਲਿਖੇ ਜਾਂਦੇ ਨੇ। ਸਤਿਗੁਰੂ ਆਪ ਸੰਗਤ ਬੁਲਾ ਕੇ ਲਿਖਦਾ, ਤਾਂ ਹੀ ਕਹਿੰਦੇ ਸਾਧ ਸੰਗਤ ਦੀ ਆਦਤ ਪਾਓ ਰੋਜ਼ ਕਰਨ ਦੀ, ਸਮਾਂ ਹੋਵੇ ਜੇਕਰ ਕੰਮ ਤੋਂ ਵਿਹਲੇ ਤੇ ਪਿਆਰਿਓ ਥੱਕੇ ਟੁੱਟੇ ਵੀ ਭਾਵੇਂ ਥੋੜੇ ਜਿਹੇ ਮਿੰਟ ਆ ਕੇ ਬਹਿ ਗਏ, ਇਹਦੇ ਲਾਭ ਤੁਸੀਂ ਵੇਖੋਗੇ। ਬੜੇ ਪਰਿਵਾਰ ਤੇ ਜਿਹਨਾਂ ਨੂੰ ਤੱਕਦਾ ਉਹ ਭਾਵੇਂ ਜਿੰਨੇ ਮਰਜ਼ੀ ਉਹ ਕੰਮ ਕਾਰ ਦੇ ਰਜੇਵੇਂ ਹੋਣ, ਅਸੂਲ ਬਣਾਇਆ ਸੀ ਤੇ ਗੁਰੂ ਘਰ ਜਾ ਕੇ ਨਮਸਕਾਰ ਤੇ ਕਰਨੀ ਕਰਨੀ ਹੈ ਨਾ, ਭਾਵੇਂ ਰਾਤੀ ਆਟਾਂ ਵਾਜਣ ਤੇ ਬਾਕੀ ਸੰਗਤ ਕਰਨੀ। ਜਿਹਦੇ ਸੰਗਤ ਕਰਨ ਦਾ ਸਮਾਂ ਨਹੀਂ ਉਹਦਾ ਫਲ ਇਹ ਮਿਲਿਆ, ਬਾਕੀ ਪਰਿਵਾਰਾਂ ਦੇ ਬੱਚੇ ਪਤਨ ਤੇ ਉਹਨਾਂ ਦੇ ਉਸੇ ਪਰਿਵਾਰ ਦੇ ਬੱਚਿਆਂ ਨੂੰ ਸਤਿਗੁਰੂ ਜੀ ਨੇ ਵੱਡੀ ਸਿੱਖੀ ਦੀ ਦਾਤ ਬਖਸ਼ੀ ਹੈ। ਇੰਨਾ ਫਰਕ ਪੈਂਦਾ ਹੈ ਜਿਹਨੂੰ ਅਸੀਂ ਮਮੂਲੀ ਸਮਝਦੇ ਹਾਂ, ਨਹੀਂ ਸਤਿਗੁਰੂ ਜ਼ੋਰ ਦੇ ਇਹਨੇ ਗਾਥਾ ਚ ਬਾਰ ਬਾਰ ਕਹਿੰਦੇ ਦੇ ਲਾਭ ਪੜੇ ਨੇ। ਰੂਟੀਨ ਬਣ ਜਾਵੇ ਕੋਈ ਸੰਗਤ ਦੇ ਵਿੱਚ ਬਹਿਣਾ ਕੁਝ ਸਮਾਂ, ਜਿੰਨਾ ਵੀ ਵੱਧ ਵੱਧ ਹੋ ਸਕੇ, ਜੇ ਆਖੋ ਜੀ ਨੌਬਤ ਨਹੀਂ ਤੇ ਭਾਵੇਂ ਪੰਜ ਮਿੰਟ ਹੀ ਹੋ ਕੇ ਚਲੇ ਜਾਓ, ਪਰ ਕੱਲਿਆਂ ਵੀ ਆਉਣ ਦਾ ਬਹੁਤ ਲਾਭ ਸਤਿਗੁਰੂ ਕੇ ਦਰਸ਼ਨ ਕਰਨ ਦਾ। ਪਰ ਜਦੋਂ ਦੀਵਾਨ ਵਿੱਚ ਸੰਗਤ ਹੋਵੇ ਸਵੇਰੇ ਜਾਂ ਸ਼ਾਮ, ਉਹਦਾ ਫਲ ਸਤਿਗੁਰੂ ਕਹਿੰਦੇ ਬਹੁਤ ਵਧੇਰੇ ਹੈ, ਬਹੁਤ ਵਧੇਰੇ। ਆ ਗਾਥਾ ਚ ਕੱਲੇ ਕੱਲੇ ਸਲੋਕ ਮਹਾਰਾਜ ਕਹਿੰਦੇ ਮੱਛੇ ਦੇ ਭਾਗ ਲਿਖਾਉਣੇ ਨੇ ਨਾ ਤੇ ਸੰਗਤ ਵਿੱਚ ਆਇਆ ਕਰੋ, ਹਰ ਸਲੋਕ ਵਿੱਚ ਕਹਿ ਰਹੇ। ਅਗਲਾ ਬਚਨ ਜਿਹੜਾ ਸੁਣਿਆ ਜੀ ਮਹਾਰਾਜ ਜੀ ਦੀਆਂ ਉਹ ਜਾਣੇ ਅਸੀਂ ਤੇ ਰੱਟ ਆਪਣੀ ਛੱਡ ਦੇ ਜਿਹੜੀ ਪਕਾ ਦਿੱਤੀ ਕੁਝ ਅਗਿਆਨੀ ਲੋਕਾਂ ਨੇ। ਅਗਲਾ ਬਚਨ ਹੈ, ਹੋਇਓ ਹੈ ਹੋਵਨ ਤੋਂ, ਰੱਬ ਪਹਿਲਾਂ ਸੀ ਅੱਜ ਹੈ ਅਗਾਂਹ ਹੋਏਗਾ, ਹਰਨ ਪਰਨ ਸੰਪੂਰਨ ਹੈ। ਜਿਹੜਾ ਵਾਹਿਗੁਰੂ ਦੇ ਹੁਕਮ ਨਾਲ ਜੀਵ ਜਨਮਦੇ ਉਹ ਉਹਨਾਂ ਨੂੰ ਪਾਲਦਾ, ਇੱਕ ਦਿਨ ਮੌਤ ਹੁੰਦੀ। ਇਹ ਤੋਂ ਅੱਗੇ ਨਾ ਪਰਮਾਤਮਾ ਬਾਰੇ ਗੱਲਾਂ ਸਾਰੀਆਂ ਫਿਰ ਦੁਬਾਰਾ ਕਹਿਣ ਲੱਗਾ, ਜਿਹੜਾ ਪਿੱਛੇ ਸੀ ਹੁਣ ਹੈ ਅਗਾਂਹ ਹੋਏਗਾ, ਰੋਜ਼ੀ ਦੇਣ ਵਾਲਾ, ਮੌਤ ਦੇਣ ਵਾਲਾ, ਰਿਜ਼ਕ ਦੇਣ ਵਾਲਾ। ਕਹਿੰਦੇ ਜੇ ਉਹਦੇ ਨਾਲ ਪਿਆਰ ਪੈਣਾ ਹੈ ਨਾ ਤੇ ਇੱਕੋ ਚੀਜ਼ ਨੇ ਪਾਣਾ ਜੇ ਕਿਹੜੀ, ਉਹ ਸਾਧੂ ਸੱਤਮ ਜਾਣੋ ਨਾਨਕ ਪ੍ਰੀਤ ਕਾਰਨ। ਕਹਿੰਦੇ ਉਹ ਕੇਵਲ ਸਾਧੂ ਪਵਾ ਸਕਦਾ ਉਸ ਨਾਲ ਰੱਬ ਨਾਲ ਪਿਆਰ, ਹੋਰ ਕੋਈ ਤਰੀਕਾ ਹੀ ਨਹੀਂ। ਕਹਿ ਮਹਾਰਾਜ ਅਸੀਂ ਤੇ ਸੁਣਿਆ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪ ਜੀ ਨੂੰ ਗੁਰੂ ਮੰਨ ਲਿਆ ਤੇ ਕਿਸੇ ਸਾਧੂ ਦੀ ਲੋੜ ਨਹੀਂ, ਪਰ ਤੁਸੀਂ ਸਾਨੂੰ ਇਹ ਕਹਿ ਰਹੇ ਹੋ ਲੋੜ ਹੈ, ਘੜੀ ਮੁੜੀ ਕੋਈ ਨਾ ਕੋਈ ਬਚਨ ਲੈ ਆਉਂਦੇ ਹੋ। ਤੇ ਹੁਣ ਸਿੱਧਾ ਹੀ ਮੈਂ ਅਰਥ ਵੇਖੇ ਵੱਖ ਵੱਖ ਵਿਦਵਾਨਾਂ ਦੇ, ਕਿਉਂਕਿ ਸਾਧ ਸ਼ਬਦ ਪਰਮਾਤਮਾ ਲਈ ਵੀ ਆਇਆ ਪਿਆਰਿਓ, ਸਾਧ ਸ਼ਬਦ ਮੇਰੇ ਸਤ ਗੁਰੂ ਲਈ ਆਇਆ, ਇਸੇ ਦਾਤਾ ਦੇ ਪ੍ਰਾਰੰਭ ਵਿੱਚ ਹੈ। ਸਾਧ ਸ਼ਬਦ ਸੰਗਤ ਵਾਸਤੇ ਆਇਆ ਜਿੱਥੇ ਸਾਧ ਸੰਗਤ ਹੈ, ਸਾਧ ਸ਼ਬਦ ਉਸ ਮਹਾਨ ਪੁਰਖ ਲਈ ਆਇਆ ਏ ਜਿਹਨੇ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਹਾਸਲ ਕਰ ਲਈ, ਜਿਹਨੇ ਸਵਾਸ ਜਪਿਆ ਏ, ਜਿਹਨਾਂ ਸਾਸ ਵਿਰਾਸਨਾ ਵਿਸਰੇ ਖਰਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਇੱਥੇ ਸਿੱਧਾ ਹੀ ਬਚਨ ਕਿਹਾ ਨੀ ਸਾਧੂ ਸਤਮ ਜਾਣੋ, ਕਹਿਣ ਲੱਗੇ ਪਿਆਰਿਓ ਸਾਧੂ ਦਾ ਬਚਨ ਸਤ ਕਰਕੇ ਮੰਨੋ, ਕਿਉਂਕਿ ਉਹਨੇ ਗੁਰੂ ਤੋਂ ਦੂਰ ਨਹੀਂ ਖੋਣ ਦੇਣਾ। ਦੁਨੀਆਂ 'ਚ ਕੇਵਲ ਮੱਥਾ ਟੇਕ ਕੇ ਭਜਾ ਕੇ ਨਾ ਕੰਮ ਹੋ ਗਿਆ, ਸਾਧੂ ਕਹਿੰਦਾ ਜਾਣਾ ਕਿੱਥੇ ਕਹਿ, ਕਹਿੰਦੇ ਉਹ ਪੱਕਾ ਰੱਬ ਨਾਲ ਪ੍ਰੀਤ ਪਵਾਉਂਦਾ। ਇੱਕ ਤੁਸੀਂ ਨਾਂ ਸੁਣਿਆ ਹੋਏਗਾ ਸੰਤ ਬਾਬਾ ਸ਼ਾਮ ਸਿੰਘ ਆਟਾ ਮੰਡੀਵਾਲ, ਉਹ ਮਹਾਂਪੁਰਖਾਂ ਦੀ ਨਾ ਅਜੀਬ ਜੀ ਕਹਾਣੀ ਏ। ਜਦੋਂ ਘਰ ਵਿੱਚ ਛੋਟੇ ਸਨ 5 ਸਾਲ ਦੇ, ਇੱਕ ਹੋਰ ਵੀਰ ਸੀ ਇਹਨਾਂ ਦਾ, ਪਿਤਾ ਚੜ੍ਹਾਈ ਕਰ ਗਿਆ ਤੇ ਮਾਂ ਦੇ ਕੋਲ 2 ਬੱਚਿਆਂ ਨੂੰ ਛਕਾਉਣ ਲਈ ਕੋਈ ਰੋਟੀ ਦਾ ਸਾਧਨ ਨਹੀਂ ਸੀ, ਅਤ ਗਰੀਬੀ। ਆਖਿਆ ਕੀ ਕਰਾਂ, ਯਤਨ ਕਰੇ 2 ਬੱਚਿਆਂ ਨੂੰ ਰੋਟੀ ਨਹੀਂ ਸੀ ਖਿਲਾ ਸਕਦੇ, ਕੋਈ ਤਰੀਕਾ ਨਾ ਲੱਭਿਆ। ਸੇਵਾ ਪੰਥੀ ਮਹਾਂਪੁਰਖ ਬਾਬਾ ਰਾਮ ਕਿਸ਼ਨ ਜੀ ਉਹ ਸਿੱਖੀ ਦੇ ਪ੍ਰਚਾਰ ਤੇ ਸੇਵਾ ਕਰ ਰਹੇ ਸਨ, ਦੀਵਾਨ ਲੱਗੇ ਨੇੜੇ, ਮਾਂ ਲੈ ਗਈ। 5 ਸਾਲ ਦਾ ਬੱਚਾ ਸੋਚੋ ਕਿੱਡਾ ਭੁੱਖ ਹੋਏਗਾ ਪਿਆਰਿਓ, ਉਹ ਜਾ ਕੇ ਅੱਗੇ ਰੱਖਿਆ, ਮਹਾਂਪੁਰਖ 1 ਬੱਚਾ ਤੁਹਾਡੀ ਭੇਟ ਕਰਦੀ ਆ, ਇਹਨੂੰ ਪ੍ਰਵਾਨ ਕਰ ਲਓ। ਉਹ ਕਹਿਣ ਲੱਗੇ ਭਾਈ ਬੱਚਾ ਬਹੁਤ ਛੋਟਾ, ਇਹਨੂੰ ਕੌਣ ਸੰਭਾਲੇਗਾ, ਇਹ ਇਹਨੂੰ ਘਰ ਲੈ ਜਾਓ, ਥੋੜਾ ਕਿਰਿਆ ਸੰਭਾਲ ਜੋਗ ਹੋ ਜਾਏਗਾ ਫਿਰ ਛੱਡ ਦੇਣਾ। ਕਹਿਣ ਲੱਗੇ ਮਹਾਂਪੁਰਖ ਮੈਂ ਅਤ ਗਰੀਬੀ ਵਿੱਚੋਂ ਲੰਘ ਰਹੀ ਹਾਂ, 2 ਬੱਚਿਆਂ ਨੂੰ ਰੋਟੀ ਦੇਣ ਦੀ ਮੇਰੇ ਕੋਲ ਕੋਈ ਸਾਧਨ ਨਹੀਂ, ਇੱਕ ਮੈਂ ਰੱਖ ਲੈਂਦੀ ਹਾਂ, ਜਿਵੇਂ ਰੱਬ ਕਰੇਗਾ ਪਾਲਾਂਗੀ, ਜੇ ਤੁਸੀਂ ਨਹੀਂ ਰੱਖੋਗੇ ਇਹ ਬੱਚਾ ਅੱਜ ਵੀ ਗਿਆ ਤੇ ਕੱਲ ਵੀ ਗਿਆ ਤੇ ਜਾਏ ਤਾਂ ਭੁੱਖ ਦੇ ਦੁੱਖੋਂ ਕਿੱਥੇ ਗੱਲ। ਕਈ ਵਾਰ ਨਾ ਅਸੀਂ ਭੁੱਲ ਜਾਂਦੇ ਹਾਂ, ਜਿਹੜੇ ਤੁਸੀਂ ਆਰਟਿਸਟ ਦਾ ਨਾਂ ਸੁਣਿਆ ਨਾ ਭਾਈ ਸੋਭਾ ਸਿੰਘ, ਜਿਹਦੀਆਂ ਪਿਕਚਰਾਂ ਅੱਜ ਪੂਰੇ ਦੁਨੀਆਂ ਵਿੱਚ ਮੰਨੀਆਂ ਜਾਂਦੀਆਂ ਹਨ, ਤੇ ਆਪਣੇ ਪੰਚ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਸਰੂਪ ਉਹਨੇ ਪੜਾਇਆ, ਗੁਰੂ ਹਰਗੋਬਿੰਦ ਪਿਤਾ ਜੀ ਦੇ, ਲੋਕੀ ਤੇ ਝੱਟ ਕਹਿ ਦਿੰਦੇ ਨਾ ਕਿਸੇ ਦੇ ਗੁਣ ਨਹੀਂ ਵੇਖਦੇ, ਫੋਟੋ ਇਹ ਫੋਟੋ ਫੋਟੋ ਨਹੀਂ ਹੁੰਦੀ। ਉਹਨੂੰ ਪੁੱਛਿਆ ਤੂੰ ਕਿੰਨੀਆਂ ਕੁ ਤਸਵੀਰਾਂ ਬਣਾਈਆਂ, ਉਹਨੇ ਸਵੈ ਜੀਵਨੀ 'ਚ ਲਿਖਿਆ ਏ ਮੈਂ ਇੱਕ ਵੀ ਨਹੀਂ ਬਣਾਈ, ਮੈਂ ਕੌਣ ਉਹਨਾਂ ਸਤਿਗੁਰੂ ਦੀ ਤਸਵੀਰ ਮੈਂ ਬਣਾਵਾਂ, ਹੋ ਹੀ ਨਹੀਂ ਸਕਦਾ। ਕਹਿੰਦੇ ਨਾਲੇ ਆ ਬਣਾਇਆ ਜੇ, ਉਹ ਕਹਿਣ ਲੱਗੇ ਉਹ ਭੋਲਿਓ ਮੈਂ ਤਾਂ ਉਸ ਆਪਣੇ ਮਹਾਰਾਜ ਜੀ ਦੇ ਕੁਝ ਗੁਣਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਤੇ ਰੰਗ ਫੇਰੇ ਨੇ ਜਿਹਨਾਂ ਤੋਂ ਉਹਨਾਂ ਦੇ ਗੁਣ ਚੇਤਾ ਆਉਣ। ਸਭ ਤੋਂ 15 ਸਾਲ ਲੱਗੇ ਸੀ 6ਵੇਂ ਪਾਤਸ਼ਾਹ ਜੀ ਦੀ ਤਸਵੀਰ ਬਣਾਉਣ। ਉਹ ਵੀ ਇੱਕ ਬੜੀ ਪਿਆਰੀ ਗਾਥਾ ਹੈ, ਮੈਂ ਉਹੀ ਅੱਜ ਸਾਂਝੀ ਕਰਦਾ ਇਸੇ ਚੀਜ਼ ਨਾਲ ਸੰਬੰਧਿਤ। ਜੇ ਸਤਿਗੁਰੂ ਨੇ ਸਾਹਮਣੇ ਲਿਆਂਦੀ, ਬਾਪ ਸੀ ਫੌਜੀ ਤੇ ਮਾਂ ਨਹੀਂ ਤੇ ਹੁਣ ਗਾਥਾਂ ਲੰਬੀਆਂ ਹੋ ਜਾਂਦੀਆਂ ਨੇ, ਬੜੀ ਅਜੀਬੋ ਗਰੀਬ ਹਾਲਤ ਤੇ ਮਾਂ ਜਿਹੜੀ ਸੀ ਸਾਧ ਸੰਗਤ, ਛੋਟਾ ਸੀ ਸੋਭਾ ਸਿੰਘ, ਮਾਂ ਬਿਮਾਰ ਹੋ ਗਈ ਅਜੇ ਉਦੋਂ, ਕਹਿੰਦੇ ਇੰਨੇ ਕੁਸੇ ਚਿਰ ਦਾ ਸੀ 4-5 ਸਾਲ ਦਾ, ਤੇ ਫੌਜੀ ਬਹੁਤ ਚੁਕਾਉਣ ਕਰਕੇ ਉਹਨਾਂ ਦੇ ਗੋਰਿਆਂ ਨਾਲ ਸੰਬੰਧ, ਉੱਧਰ ਹੀ ਆਓ ਭਗਤ ਲੱਗਣਾ ਤੇ ਬੱਚਿਆਂ ਵੱਲ ਕੋਈ ਖਿਆਲ ਨਹੀਂ, ਰੋਟੀ ਪਾਣੀ ਦਾ ਜਾਂ ਕੁਛ ਵੀ ਨਹੀਂ। ਪਹਿਲਾਂ ਤੇ ਬਾਪ ਦਾ ਸਖਤ ਸੁਭਾਅ ਸੀ, ਮਾਂ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਗਈ ਜਿਹੜੀ ਕਿ ਉਹਦਾ ਇਲਾਜ ਨਹੀਂ ਹੋ ਸਕਦਾ, ਆਪਣੇ ਸਹੁਰੇ ਸੋਭਾ ਸਿੰਘ ਦੇ ਨਾਨਕੇ ਨੂੰ ਕਹਿੰਦੇ ਨੂੰ ਉੱਚੇ ਲੈ ਜਾਓ, ਪਰ ਬੱਚੇ ਨੂੰ ਕੋਲ ਰੱਖ ਲਿਆ ਵੀ ਇਹਨੂੰ ਵੀ ਬਿਮਾਰੀ ਲੱਗ ਜਾਏ। ਮਾਂ ਮਰਦੇ ਪਈ ਸੀ, ਕਹਿਣ ਲੱਗੀ ਇੱਕ ਵਾਰੀ ਪੁੱਤਰ ਨੂੰ ਮਿਲਾ ਜਾਓ। ਸਗਤ ਸੀ ਕਹਿੰਦਾ ਨਹੀਂ ਮਿਲਾਣਾ ਨਹੀਂ, ਇਹਨੂੰ ਇਮਾਰਤੀ ਲੱਗੇਗੀ। ਉਹ ਕਹਿਣ ਲੱਗੀ ਮੈਨੂੰ ਦੂਰੋਂ ਹੀ ਦਿਖਾ ਦਿਓ, ਬੱਚੇ ਤੋਂ ਬਗੈਰ ਮੈਨੂੰ ਔਖਾ ਰਹਿਣਾ। ਉਹਨੇ ਸ਼ਰਤਾਂ ਲਾਈਆਂ, ਉੱਤੇ ਕੱਪੜਾ ਲੈ ਚੁੰਨੀ, ਸਿੱਧੀ ਅੱਖ ਨਾਲ ਨਹੀਂ ਵੇਖ ਸਕਦੀ। ਸੋਭਾ ਸਿੰਘ ਲਿਖਦਾ ਜਦੋਂ ਮੈਂ ਸਾਹਮਣੇ ਗਿਆ ਤੇ ਮਾਂ ਦੀਆਂ ਬਾਹਾਂ ਆਪ ਮੁਖਾਰੇ ਅੱਗੇ ਖੋ ਗਈਆਂ। ਮਾਂ ਦੀਆਂ ਬਾਹਾਂ ਦੁਨੀਆਂ ਅੰਦਰ ਹੋਰ ਤੋਂ ਇਸ ਤਰ੍ਹਾਂ ਬਾਹਾਂ ਖਿਲਾਰ ਨਹੀਂ ਸਕਦਾ। ਰੱਬ ਨੇ ਉਹ ਕੇਵਲ ਮਾਂ ਨੂੰ ਹੀ ਉਹ ਪਿਆਰ ਤੇ ਮਮਤਾ ਦਿੱਤੀ, ਹੋਰ ਕਿਸੇ ਕੋਲ ਹੋ ਨਹੀਂ ਸਕਦਾ। ਉਹ ਬਾਹਾਂ ਚੰਮਦੀਆਂ ਨਹੀਂ ਬੱਚੇ ਅੱਗੇ ਕਰਦੇ, ਉਹਦੀਆਂ ਆਂਦਰਾਂ ਹੁੰਦੀਆਂ ਨੇ ਨਾ ਬਾਹਾਂ ਵਿੱਚ ਉਡੀਕਦੇ। ਜਦੋਂ ਕਹਿਣ ਲੱਗੀ ਦੂਰ, ਉਹ ਵੇਖ ਕੇ ਰੋਈ, ਲੰਮੀ ਪਈ ਮੰਜੀ ਤੇ ਨਿਟਾ, ਕਹਿਣ ਲੱਗੀ ਬੇਟਾ ਮੇਰੇ ਕੋਲ ਆ। ਪਿਓ ਨੇ ਗੋਡਿਆਂ 'ਚ ਘੁੱਟਿਆ ਸੀ, ਉਪਰੋਂ ਸਿਰ ਪਕੜ ਕੇ ਦੂਰ ਰੱਖਿਆ। ਜਦੋਂ ਮਾਂ ਦੀ ਚੀਕ ਨਿਕਲੀ, ਬੱਚੇ ਨੇੜੇ ਆ, ਤੇ ਉਹ ਇੱਕਦਮ ਅੰਦਰੋਂ ਉੱਛਲਿਆ ਮਾਂ ਕੋਲ ਜਾਣ ਲਈ, ਤੇ ਬਾਪ ਨੇ ਦੋ ਲਗਾ ਕੇ ਉਹਨੂੰ ਬਾਹਰ ਭੇਜਿਆ। ਸੋਭਾ ਸਿੰਘ ਕਹਿੰਦਾ ਮੈਂ ਬਾਹਰ ਕਮਰੇ 'ਚੋਂ ਕੱਢਿਆ, ਮਾਂ ਦੀਆਂ ਬਾਹਾਂ ਮੇਰੇ ਵੱਲ ਸਨ, ਮੈਂ ਕਮਰੇ 'ਚੋਂ ਬਾਹਰ ਆਇਆ ਤੇ ਮਾਂ ਸਰੀਰ 'ਚੋਂ ਨਿਕਲ ਗਏ, ਪ੍ਰਾਣ ਤਿਆਗੇ ਗਏ। ਕਹਿੰਦੇ ਸਾਰੀ ਜ਼ਿੰਦਗੀ ਮੈਨੂੰ ਸਭੋ ਕੁਝ ਲੱਭ ਗਿਆ ਪਰ ਮਾਂ ਦਾ ਪਿਆਰ ਨਹੀਂ ਲੱਭਦਾ। ਜਿਵੇਂ ਕੁਕੜੀ ਨੂੰ ਵੇਖਣਾ ਤੇ ਉੱਥ ਰੋਈ ਜਾਣਾ, ਮੇਰੇ ਨਾਲ ਇਹ ਬੱਚੇ ਦੇ ਚੰਗੇ ਮਾਂ ਨੂੰ ਜਿਹੜੇ ਖੰਭਾਂ 'ਚ ਲੈ ਕੇ ਉਹਨੂੰ ਬਹਿ ਜਾਂਦੀ ਏ। ਕਦੀ ਬੱਕਰੀ ਨੂੰ ਵੇਖ ਕੇ ਉਹਨੇ ਬਹੁਤ ਕੁਝ ਲਿਖਿਆ ਹੈ। ਤੇ ਖੈਰ ਦੂਜੇ ਪਾਸੇ ਗਰੀਬੀ, ਸੋਭਾ ਸਿੰਘ ਕਹਿੰਦਾ ਕਈ ਵਾਰ ਬਾਪ ਨੂੰ ਕੋਈ ਫਿਕਰ ਨਹੀਂ, ਇੱਕੋ ਸੋਭਾ ਸਿੰਘ ਹੈ ਜਿਹਨੇ ਸਿੱਧੀ ਮਿੱਟੀ ਖਾ ਕੇ ਵੀ ਢਿੱਡ ਭਰਤਾ ਹੈ, ਮਿੱਟੀ ਖਾ ਕੇ ਪੇਟ ਭਰਿਆ। ਤੇ ਇੱਕ ਵਾਰ ਕਹਿੰਦੇ ਬਾਪ ਪੂਰੇ ਕਿੱਧਰ ਗਿਆ, ਉਹ ਘਰ 'ਚ ਕੁਝ ਕਹੇ ਹੀ ਨਹੀਂ ਭੈਣ ਭਰਾ ਸਾਂ। ਖੈਰ ਕਹਿੰਦੇ ਮੈਂ ਨਾ ਭੁੱਖਾ ਦੋ ਦਿਨਾਂ ਦਾ ਤੇ ਗੁਰਦੁਆਰਾ ਸਾਹਿਬ ਚਲਾ ਗਿਆ। ਜਦੋਂ ਗਿਆ ਪਿੰਡਾਂ ਜਿਵੇਂ ਉਦੋਂ ਹੁੰਦੇ ਸੀ, ਗੁਰੂ ਘਰ ਦੀਪਾਂ ਬਾਤਾਂ ਲਾਈਟ ਨਹੀਂ ਸੀ, ਚਲਾ ਗਿਆ। ਉੱਥੇ ਕਿਧਰੇ ਬੈਠਾ ਰੁਕਦਾ ਤੇ ਉੱਥੇ ਉਹਨੂੰ ਨੀਂਦ ਆ ਗਈ ਭੁੱਖੇ ਨੂੰ। ਸ਼ਾਮਾਂ ਸਨ, ਹਨੇਰਾ ਪਿਆ, ਗ੍ਰੰਥੀ ਸਿੰਘ ਬਾਹਰੋਂ ਆਏ, ਉਹਨਾਂ ਦੀਪਾਂ ਬਾਲਿਆ ਕੋਲ ਜੀ, ਸਤਿਗੁਰੂ ਦੀ ਸੇਵਾ ਕੀਤੀ, ਸੋਖਾ ਸਨ। ਉਹਨਾਂ ਨੇ ਵੇਖਿਆ ਤੂੰ ਬੈਠਾ ਹੈ, ਉਹਨਾਂ ਨੇ ਬਾਹਰ ਦਰਵਾਜ਼ੇ ਨੂੰ ਕੁੰਡੀ ਲਾ ਕੇ ਜੰਦਰਾ ਲਾ ਦਿੱਤਾ, ਉਹਨਾਂ ਨੂੰ ਪਤਾ ਹੀ ਨਹੀਂ। ਜਦੋਂ ਸੋਭਾ ਸਿੰਘ ਦੇ ਅੱਖ ਖੁੱਲ੍ਹੇ, ਗੁੱਪ ਹਨੇਰਾ, ਉਹ 'ਚ ਕਿਹੜੀਆਂ ਕੋਈ ਬਾਰੀਆਂ ਹੋਣ ਤਾਂ ਵਾਂਗੂ ਕੋਈ ਸਾਧਨ ਉੱਪਰੋਂ ਲਾਇਟ ਦੇ ਜਾਂ ਕਿਵੇਂ ਅੰਦਰ ਹੀ ਘਿਰ ਗਿਆ। ਕਹਿੰਦਾ ਹੈ ਉਦੋਂ ਕਹਿੰਦਾ ਮੇਰੇ ਅੰਦਰੋਂ ਚੀਕ ਨਿਕਲੇ, ਉਹ ਗੁਰਦੁਆਰਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਂ ਦਾ ਸੀ, ਉਹਨਾਂ ਨੰਕਰ ਵੀ ਸ੍ਰੀ ਹਰਗੋਬਿੰਦ ਨਗਰ ਪਿਆਰੋ। ਉਧਰ ਕਹਿੰਦੇ ਗੁਰੂ ਹਰਗੋਬਿੰਦ ਪਿਤਾ ਜੀ, ਇੱਕ ਅੱਗੇ ਭੁੱਖਾ ਸਾਂ, ਹੁਣ ਰਾਤ ਦਾ ਉਹ ਹਨੇਰਾ, ਮੈਂ ਕੀ ਕਰਨਾ ਜਿਉਂ ਕਿ ਮਾਂ ਮਰ ਗਈ ਏ, ਪਿਓ ਵਾਤ ਨਹੀਂ ਪੁੱਛਦਾ, ਢਿੱਡ 'ਚ ਪਾਉਣ ਲਈ ਕੁਝ ਨਹੀਂ, ਅੱਜ ਕਿਰਪਾ ਕਰ ਇਹ ਰਾਤ ਬਾਅਦ 'ਚ ਮੁੱਕੇ ਤੇ ਜ਼ਿੰਦਗੀ ਮੇਰੀ ਪਹਿਲਾਂ ਮੁੱਕ ਜਾ। ਕਿਉਂਕਿ ਆਵਾਜ਼ਾਂ ਮਾਰਦਾ ਕੁਛ ਸੁਣਦਾ ਨਹੀਂ, ਕਿਧਰੇ ਨੇੜੇ ਕੋਈ ਨਹੀਂ ਏ, ਬਾਹਰੋਂ ਜੰਦਰੇ ਨੇ। ਕਹਿੰਦੇ ਉਦੋਂ ਰੋ ਰੋ ਕੇ ਜਿੱਧਰ ਮਹਾਰਾਜ ਸੀ ਉੱਧਰ ਮੇਰਾ ਮੂੰਹ, ਮੈਂ ਸਿਰ ਥੱਲੇ ਸੁੱਟਿਆ ਤੇ ਆਖਿਆ ਸਤਿਗੁਰੂ ਮੌਤ ਦੇ ਦੇ, ਅੱਜ ਹੋਰ ਕੁਝ ਨਹੀਂ ਮੰਗਦਾ, ਅੰਦਰੋਂ ਕੋਈ ਜਾਨ ਨੇ ਬਾਹਰੋਂ ਕੋਈ ਸਹਾਰਾ ਨਹੀਂ, ਹੁਣ ਕਿੱਥੇ ਜਾਵਾਂ। ਉਦੋਂ ਗੁਰੂ ਹਰਗੋਬਿੰਦ ਪਿਤਾ ਨੇ ਪ੍ਰਤੱਖ ਦਰਸ਼ਨ ਦਿੱਤੇ, ਕਹਿਣ ਲੱਗੇ ਬੇਟਾ ਮਰਨਾ ਨਹੀਂ, ਜ਼ਿੰਦਗੀ ਦਿਆਂਗੇ, ਤੇਰੇ ਖਰਚਾ ਵਿੱਚ ਐਹੋ ਜਿਹੀ ਬਰਕਤ ਪਾਵਾਂਗੇ, ਤੇਰੀ ਇਹ ਕਲਾ ਨੂੰ ਵੇਖ ਕੇ ਤੇ ਲੱਖਾਂ ਲੋਕਾਂ ਨੂੰ ਸਤਿਗੁਰੂ ਚੇਤਾ ਆਉਣੇ ਨੇ। ਉਦੋਂ ਕਹਿੰਦੇ ਪੂਰੀ ਚੁਕਾਵਟ ਲੈ ਗਏ, ਜ਼ਿੰਦਗੀ ਭਰ ਉਹ ਘੜੀ ਭੁੱਲਦੀ ਨੇ। ਗੁਰੂ ਨੇ ਕਿਹਾ ਸੀ ਇਹ ਮੇਰੇ ਸਰੂਪ ਤਸਵੀਰ ਇਸ ਤਰ੍ਹਾਂ ਬਣਾਓ। ਸਤਸੰਗਿਓ, ਅਸੀਂ ਕਿਸੇ ਦੀ ਕਲਾ ਤੇ ਮਿਹਨਤ ਨੂੰ ਜਦੋਂ ਵੇਖਾਂਗੇ ਤੇ ਸਿਰ ਚੁੱਕਣਗੇ, ਜੇ ਤੁਰੇ ਤੁਰੇ ਜਾਂਦਿਆਂ ਕਿਸੇ ਨੂੰ ਕੁਝ ਕਹਾਂਗੇ ਫਿਰ ਤੁਹਾਨੂੰ ਹੋਰ ਮਹਿੰਗਲ ਫੋਟੋ ਪੂਜਣ ਦੀ ਨਾ ਇਹ ਨਹੀਂ ਕਰ ਪਿਆ। ਗੱਲ ਕਰੇ ਅੱਕ ਗਰੀਬੀ 'ਚ ਰਹਿ ਕੇ ਉਹਦੀ ਇਹ ਜ਼ਿੰਦਗੀ ਗੁਜ਼ਰੇ, ਸਾਧ ਸੰਗਤ ਉਹਨਾਂ ਦੇ ਸਰੀਰ ਦੇ ਅੰਤਲੇ ਸਮੇਂ ਵਿੱਚ ਜਾ ਕੇ ਥੋੜਾ ਜਿਹਾ ਲੋਕਾਂ ਵੱਲੋਂ ਮਾਣ ਮਿਲਿਆ, ਸਰੀਰ ਛੱਡਿਆ ਤੇ ਅੱਜ ਘਰ ਘਰ ਲਾਇਬ੍ਰੇਰੀਆਂ ਵਿੱਚ ਉਹਨਾਂ ਦੀ ਕਿਧਰੇ ਜੀਵਨੀਆਂ ਕਿਧਰੇ ਫੋਟੋ ਪਈਆਂ ਕਰਨ। ਸਾਧ ਸੰਗਤ, ਰੱਬ ਨੇ ਜੇ ਦਿੱਤਾ ਇਹਨੇ ਰਜਵੀਂ ਰੋਟੀ ਆ ਸੁੱਖ ਆਰਾਮ, ਤੇ ਸਾਨੂੰ ਕੋਈ ਬਹੁਤਾ ਅਹਿਸਾਸ ਨਹੀਂ ਪਏ ਤੇ ਮਿਲਣੀ ਸੀ, ਜੋ ਮਰਜ਼ੀ ਖਾ ਲਿਆ ਪੀ ਲਿਆ। ਜਿਨ੍ਹਾਂ ਨੂੰ ਰੱਬ ਨੇ ਗਰੀਬੀ ਦਿਖਾਈ ਹੈ ਨਾ, ਉਹ ਰੋਟੀ ਦੀ ਬੁਰਕੀ ਬਾਅਦ ਤੋੜਦੇ ਤੇ ਸ਼ੁਕਰ ਉਹਨਾਂ ਦੇ ਅੰਦਰੋਂ ਪਹਿਲਾਂ ਨਿਕਲਦਾ ਹੈ। ਉਹਨਾਂ ਨੂੰ ਰਾਤ ਨੂੰ ਸੋਹਣਾ ਕੰਬਲ ਮਿਲ ਜਾਵੇ ਸੌਣ ਨੂੰ, ਉਹਨਾਂ ਦੀਆਂ ਭੁੱਬਾਂ ਨਿਕਲਦੀਆਂ ਨੇ ਨਿਰੰਕਾਰ। ਜੇ ਉਹ ਗਰੀਬੀ ਦੇ ਦਿਨ ਜਦੋਂ ਠੰਡ 'ਚ ਇੱਕੋ ਕੰਬਲ 'ਚ ਕਰਦੇ ਚਾਰ ਪੰਜ ਜੀ ਆਪਣੀ ਰਾਤ ਕੱਟਦੇ ਸਾਂ, ਅੱਜ ਮਨ ਭਾਉਂਦੇ ਫਿਰ ਵੀ ਬੰਦਾ ਨਾ ਸ਼ੁਕਰਾਏ। ਅੱਜ ਲੱਖਾਂ ਸਾਧਨ ਕਹਿੰਦਾ ਬਾਪ ਨੇ ਕਮਾਇਆ, ਆਪਾਂ ਮਿਹਨਤ ਕੀਤੀ ਰਾਤਾਂ ਜਾਗੇ। ਰਾਤਾਂ ਜਾਗਣ ਵਾਲੇ ਤੇ ਬੜੇ ਨੇ, ਪਰ ਰਿਜਕ ਹੈ ਉਹਦੇ ਹੱਥ ਵਿੱਚ, ਉਹਨੇ ਆਪਣੇ ਹੱਥ 'ਚ ਰੱਖਿਆ। ਕੁਝ ਵੀ ਕੋਲ ਆਵੇ ਇੱਕੋ ਚੇਤਾ ਕਰੀਏ ਪਿਆਰਿਓ, ਅੰਦਰੋਂ ਸਾਡੇ ਨਿਕਲੇ ਤੇਰਾ ਸਭ ਸਦਕਾ ਹੁਆ ਖਗੁਰੂ, ਤੇਰਾ ਸਭ ਸਦਕਾ ਹੁਆ ਖਗੁਰੂ,
ਤੇਰਾ ਸਭ ਸਦਕਾ ਹੁਆ ਖਗੁਰੂ, ਤੇਰਾ ਸਭ ਸਦਕਾ
ਸਦਕਾ ਸੁੱਖ ਨੇ ਨਾ ਆਪਣੀ ਮਿਹਨਤ ਕਰਕੇ ਉਹਦੇ ਸਦਕਾ,
ਤੇਰਾ ਸਭ ਸਦਕਾ ਹੁਆ ਖਗੁਰੂ, ਤੇਰਾ ਸਭ ਸਦਕਾ ਹੁਆ ਖਗੁਰੂ, ਤੇਰਾ ਸਭ ਸਦਕਾ।
ਕਈ ਵਾਰ ਮਨ ਲੋਕਾਂ ਮਗਰ ਲੱਗ ਕੇ ਜੇ ਕਿਧਰੇ ਚਾਰ ਡਾਲਰ ਗੋਲਕ ਪਾਏ ਗੁਰੂ ਘਰ ਦੇ ਜਾਂ ਗਰੀਬ ਗੁਰਬੇ ਨੂੰ, ਤੇ ਮਾਣ ਕਰੀ ਜਾਂਦਾ ਆਪਾਂ ਦੇਖ ਕੇ ਆਇਆ। ਆਪਾਂ ਨੂੰ ਨਾ ਹਾਰ ਪੈਣੇ ਚਾਹੀਦੇ ਜਾਂ ਸਿਰ ਤੇ ਨਾਂ ਲਿਖੇ, ਨਹੀਂ ਪਿਆਰਿਓ, ਜਦੋਂ ਰੱਬ ਮੌਕਾ ਦਿੰਦਾ ਤੇ ਚੇਤਾ ਕਰੀਏ। ਜੇ ਸਾਈਆਂ ਤੂੰ ਮੈਨੂੰ ਨਾ ਦਿੰਦਾ ਤੇ ਮੈਂ ਸੇਵਾ ਕਿੱਥੋਂ ਪਾਉਣੀ ਸੀ, ਤੂੰ ਮੈਨੂੰ ਦਿੱਤੀ ਤੇਰੀ ਤੈਨੂੰ ਵਾਪਸ ਕੀਤੀ ਤੇ ਮਾਣ ਤੈਨੂੰ ਮਿਲ ਰਿਹਾ, ਉਦੋਂ ਕੀ ਕਹਿਣਾ ਏ। ਤੇਰੋ ਕੀ ਤੁਝੇ ਕਿਆ ਯਾਰ ਪੋ, ਤੇਰੋ ਕੀ ਤੁਝੇ ਕਿਆ ਯਾਰ ਪੋ, ਸ਼ਬਦ ਨਿਕਲੇ ਬਾਬਾ ਜੀ ਵੈਸੇ ਵੀ ਭੁੱਖ ਨਾਲ ਇਹਨੇ ਮਰ ਜਾਣਾ ਏ, ਘੱਟੋ ਘੱਟ ਜੇ ਤੁਹਾਡੇ ਕੋਲ ਰਹਿ ਕੇ ਨਾ ਸੰਭਾਲ ਕੋਈ, ਮੌਤ ਵੀ ਹੋਤੀ ਮਾਂ ਦੀ ਅੱਖਾਂ ਤੋਂ ਪਰੇ ਤੇ ਹੋਏਗੀ, ਮੈਂ ਵੇਖ ਨਹੀਂ ਸਕਣੇ। ਬਾਬਾ ਜੀ ਨੂੰ ਰੱਖਣਾ ਪਿਆ, ਜਦੋਂ ਰੱਖ ਲਿਆ ਸੰਭਾਲ ਖੋਏ, ਥੋੜੇ ਦਿਨ ਦੀਵਾਨ ਸੀ ਦਰਿਆ ਪਾਰ ਫਿਰ ਉਧਰ, ਤੇ ਉਹਨਾਂ ਨੂੰ 5 ਸਾਲ ਦੇ ਬੱਚੇ ਨੂੰ ਮਹਾਂਪੁਰਖ ਕਿੱਥੋਂ ਰੱਬ ਨਾਲ ਪਿਆਰ ਦੀ ਕਹਾਣੀ ਉਦੋਂ ਹੀ ਸ਼ੁਰੂ ਕਰਾ ਦਿੱਤੀ। ਤੇ ਜਦੋਂ ਕੀਰਤਨ ਦੀਵਾਨ ਹੋਵੇ, ਦੀਵਾਨ ਨਹੀਂ ਕਦਰੇ ਵੀ, ਉਹਦੇ ਚ ਗਹਿਰਾ ਨਹੀਂ ਚਾਹੀਦੀ, ਉਹ ਉੱਠਣਾ ਭਾਵੇਂ ਕੋਈ ਛੋਟਾ ਕੋਈ ਵੱਡਾ ਏ। ਨਿਯਮ ਬਣਾ ਦਿੰਦੇ ਸਾਧੂ ਲੋਕ, ਲਿਖਾਜ ਨਹੀਂ ਕਰਦੇ। ਮੈਂ ਆਪ ਵੇਖੇ ਨੇ ਪਿਆਰਿਓ, ਬੱਚੇ ਸਾਧੂਆਂ ਕੋਲ, ਮੈਂ ਤੇ ਸੰਤਾਂ ਹੋਰ ਜਿੱਥੇ ਵੀ ਕਿਧਰੇ ਤੁਸੀਂ ਵੇਖੋਗੇ, 10-12 ਸਾਲ ਦੇ ਬੱਚੇ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ ਪਾਠ ਕਰਦੇ, ਮਤਲਬ ਕਿ ਤੁਰ ਪਏ ਤੇ ਪਹੁੰਚ ਗਏ। ਆਪਾਂ ਤੇ 15 ਸਾਲ ਤੱਕ ਉਹਨੂੰ ਕੇਵਲ ਖਡੌਣੀ ਦਿੰਦੇ ਹਾਂ, ਗੁਰਬਾਣੀ ਦੀ ਤਾਂ ਜੇ ਕਿਧਰੇ ਚੇਤਾ ਵੀ ਨਹੀਂ ਹੁੰਦਾ ਦੇਣੀ ਕਿ ਨਹੀਂ, ਜਦੋਂ ਕਿ ਦੇਖ ਸਕਦੇ ਸਭੋ ਕੁਝ ਹੋਇਆ ਕਿ ਉਹਨਾਂ ਨੇ ਇੱਕ ਦਿਨ ਜਦੋਂ ਪ੍ਰਸ਼ਾਦਾ ਛਕਿਆ ਕੁਝ ਜਾਤਾ ਸ਼ਕਲਿਆ ਬੱਚਾ ਹੈ, ਪਤਾ ਨਹੀਂ ਨੀਂਦ ਆ ਗਈ ਦੀਵਾਨ ਚ ਨਹੀਂ ਆਏ। ਅਗਲੇ ਦਿਨ ਮਹਾਂਪੁਰਖ ਪੁੱਛਦੇ ਹੋ ਬੇਟਾ ਸ਼ਾਮ ਸਿੰਘ ਕਿੱਥੇ ਆਇਆ ਨਹੀਂ, ਕਹਿੰਦੇ ਜੀ ਬਿਮਾਰ ਨੇ ਉਹ, ਅੱਜ ਕੋਈ ਛਕ ਲਿਆ ਭੋਜਨ ਸੁਸਤੀ ਕਰਕੇ ਆਇਆ ਨਹੀਂ। ਬੁਲਾਇਆ ਕਹਿੰਦੇ ਬੇਟਾ ਇਹ ਤੇਰੇ ਨਾਲ ਜਾਂਦੇ ਨੇ, ਬੇੜੀ ਚ ਬਹਿਨੇ ਆ, ਇਹ ਤੈਨੂੰ ਪਾ ਆਪਣੇ ਘਰ ਛੱਡ ਕੇ ਆਉਂਦੇ ਨੇ, ਅੱਜ ਤੋਂ ਬਾਅਦ ਤੂੰ ਇੱਥੇ ਨਹੀਂ ਰਹਿ ਸਕਦਾ। ਕਿਉਂਕਿ ਇੱਕ ਦਿਨ ਦੀਵਾਨ ਵਿੱਚ ਗੁਰੂ ਦੀ ਖਾਤਰੀ ਨਹੀਂ ਤੂੰ ਲਾਈ, ਇੱਥੇ ਨਹੀਂ ਚੱਲਣਾ। ਰੋਏ ਜੀ ਮੈਨੂੰ ਨਾ ਕੱਲੋ, ਜਿਸ ਬੱਚੇ ਨੂੰ ਰਕਮੀ ਰੋਟੀ ਮਿਲੇ ਉਹ ਕਿਉਂ ਨਹੀਂ ਰਹੇਗਾ। ਉੱਤੋਂ ਪਿਆਰ ਰੋਟੀ ਦੀ ਖਾਤਰ ਕਦੇ ਤੁਰੇ ਸਨ, ਰੱਬ ਨੇ ਸੁਭਾਅ ਬਣਾਇਆ ਸੀ। ਪਿਆਰਿਓ ਜਦੋਂ ਰੋਏ ਕਹਿਣ ਲੱਗੇ ਅੱਜ ਤੋਂ ਬਾਅਦ ਕੁਝ ਵੀ ਹੋ ਜੇ ਇੱਕ ਸ਼ਬਦ ਰੋ ਯਾਦ ਕਰਨਾ, ਤੇ ਕੀਰਤਨ ਜਦੋਂ ਹੋ ਰਿਹਾ ਤੇ ਬਚਨ ਹੋਣੇ ਦੀਵਾਨ ਉਦੋਂ ਨੀ ਮਿਸ ਕਰਨਾ, ਗੈਰ ਹਾਜ਼ਰੀ ਨੀ ਕਰਨੀ। ਬਾਬਾ ਸ਼ਾਮ ਸਿੰਘ ਨੇ ਐਕੋ ਜੀ ਗੱਲ ਪੱਲੇ ਮੰਨੀ, 70 ਸਾਲ ਤੇ ਕੇਵਲ ਹਰਿਮੰਦਰ ਸਾਹਿਬ ਚ ਕੀਰਤਨ ਕੀਤਾ ਹੈ, 70 ਸਾਲ ਲਗਾਤਾਰ। ਦੂਜਾ 125 ਸਾਲ ਦੇ ਹੋਏ ਨੇ, 125 ਸਾਲ ਤੱਕ ਹਰ ਰੋਜ਼ ਇੱਕ ਨਵਾਂ ਸ਼ਬਦ ਯਾਦ ਕਰਦੇ ਸੀ। ਰੋਜ਼ ਕਿੰਨੇ ਕੁ ਬਾਣੀ ਯਾਦ, ਪੂਰੇ ਸਤਿਗੁਰੂ ਯਾਦ, ਫਿਰ ਵੀ ਨਵਾਂ ਸ਼ਬਦ, ਕਿਉਂਕਿ ਹੁਕਮ ਹੈ। ਸਾਧੂ ਕੀ ਕਰਦਾ ਪਿਆਰਿਓ, ਜਦੋਂ ਬਚਨ ਦਿੰਦਾ ਏ ਉਹ ਆਉਂਦਾ ਇੰਨੇ ਕਾਨੂੰਨ ਵਿੱਚ ਲਿਆਉਂਦਾ ਏ ਵੀ ਉਹ ਰੱਬ ਤੋਂ ਬਗੈਰ ਉਹ ਬੰਦਾ ਜਗਿਆਸੂ ਰਹਿ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਇੱਕ ਹੋਰ ਬੰਦਾ ਕਵੇਗਾ, ਅਸੀਂ ਆਪ ਹੀ ਖੁਦ ਮਾਂ ਪਿਓ 4 ਦਿਨ ਔਰ ਬੱਚਾ ਗੁਰਬਾਣੀ ਪੜ੍ਹੇ, 5ਵੇਂ ਦਿਨ ਕਹਿੰਦੇ ਕੋਈ ਨਹੀਂ ਅੱਜ ਰਹਿ ਕੇ ਜਾਏਗਾ। ਫਿਰ ਸਿੱਖਾਂ ਸੇ ਢਿੱਲ ਆਪ ਦੇ ਕੇ ਪਿਆਰੇ ਹੌਲੀ ਹੌਲੀ ਇੱਕ ਦਿਨ ਢਿੱਲ, ਦੂਜੇ ਦਿਨ ਹੋਰ, ਤੀਜੇ ਦਿਨ ਹੋਰ, ਸਾਲ ਤੋਂ ਬਾਅਦ ਆਈ ਚਲਾਈ ਜੀ ਗੱਲ ਹੋ ਜਾਂਦੀ, ਹੋ ਗਿਆ ਠੀਕ ਹੈ ਨਹੀਂ ਤੇ ਨਹੀਂ। ਫਿਰ ਅਸੀਂ ਬੜੇ ਹੌਸਲੇ ਨਾਲ ਧੀਰਜ ਦਿੰਦੇ ਹਾਂ, ਕੋਈ ਨਹੀਂ ਚਲੋ ਮੱਥਾ ਤੇ ਟੇਕ ਦਈਏ, ਬੇਟਾ ਬਹੁਤ ਸਿਆਣਾ ਹੈ, ਸਿਆਣਾ ਹੈ, ਪਰ ਤੁਸੀਂ ਇਹਨੂੰ ਉਹ ਸਿਆਣਪ ਨਹੀਂ ਦੇ ਇਹ ਜਿਹੜੀ ਸਿਆਣਪ ਦੇ ਸਤਿਗੁਰੂ ਕਹਿ ਰਹੇ, ਤੇ ਜਿਹਦੇ ਨਾਲ ਉਹਦੀ ਕੁੱਲ ਦਾ ਉਧਾਰ ਤੇ ਉਹਦਾ ਭਲਾ ਹੋਣਾ ਹੈ। ਪਿਆਰਿਓ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਬਚਨ ਕੀਤੇ ਨੇ, ਕਹਿੰਦੇ ਸਾਧੂ ਕੀ ਕੇਵਲ ਰੱਬ ਨਾਲ ਪਿਆਰ ਪਵਾ ਸਕਦਾ, ਦੂਜਾ ਨੇ ਬਿਨ ਸਾਧ ਨਾ ਪਾਈਏ, ਹਰ ਕਾ ਸੰਗ ਸੰਤ ਸਹਾਈ, ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾ। ਬਾਰ ਬਾਰ ਬਚਨ ਆਉਂਦੇ, ਕਹਾਣੀ ਆਏ ਉਹ ਜੁੜਿਆ ਏ, ਉਹ ਦੂਸਰੇ ਨੂੰ ਜੋੜੇਗਾ, ਟਾਈਮ ਤੇ ਠਾਣਾ ਸੁਆਣਾ ਉਹ ਕੰਮ ਨਹੀਂ ਕਰਨ ਤੇ ਜਿਹਦੇ ਨਾਲ ਨੁਕਸਾਨ ਹੋਵੇ। ਤੇ ਇਸ ਗਾਥਾ ਬਾਣੀ ਦਾ ਅਖੀਰਲਾ ਸਲੋਕ ਕਿ ਅੱਜ ਸੁਖੈਣ ਬੈਠ ਰਤਨ ਰਚਨ ਕੁਸੁੰਭ ਰੰਗਣ, ਇੱਥੇ ਵੀ ਉਹ ਟਿੱਪੀਆਂ 2 ਸਿਫਰਾਂ ਹਾਕੇ ਦਾ ਪ੍ਰਤੀਕ, ਕਹਿੰਦੇ ਦੁਨੀਆ ਦੀ ਜਿਹੜੀ ਰੰਗ ਤਮਾਸ਼ੇ ਕੁਸੁੰਭੇ ਤੇ ਰੰਗ ਵਰਗੇ ਸੋਹਣੇ ਲੱਗਦੇ ਨੇ, ਤਾਂ ਹੀ ਤੇ ਸਾਰੇ ਲੋਕ ਦੁਨੀਆ ਵੱਲ ਇਕਦਮ ਖਿੱਚੇ ਜਾਂਦੇ, ਰੱਬ ਵੱਲ ਆਉਣ ਲਈ ਉਹਨੂੰ ਜ਼ੋਰ ਲਾਉਣਾ ਪੈਂਦਾ ਹੈ। ਕਹਿੰਦੇ ਜਿਹੜੇ ਲੋਕਾਂ ਦੇ ਬੋਲ ਨੇ ਨਾ ਬੜੇ ਮਿੱਠੇ ਲੱਗਦੇ, ਸੋਹਣੇ ਗਾਣਾ ਚੱਲਦਾ ਹੋਵੇ ਹਰ ਕੋਈ ਨੱਚਣ ਲੱਗ ਪੈਂਦਾ ਹੈ। ਪਿਆਰਿਓ ਮਸ਼ਹੂਰੀ ਹੋਵੇ, ਕੁਝ ਵੀ ਕੋਈ ਗੱਲ ਦੁਨੀਆ ਦੀ ਹੋਵੇ, ਕਿੰਨੀ ਵਧੀਆ ਲੱਗਦੀ, ਕਹਿੰਦੇ ਬੋਲ ਹੁੰਦੇ ਆ ਚੱਲਣ ਦੇ ਗਾਣੇ, ਚੱਲਣ ਦੇ ਸਾਰਾ ਕੁਝ। ਸਤਿਗੁਰੂ ਕਹਿੰਦੇ ਸੁਣ, ਇਹ ਜਿਹੜੇ ਤੈਨੂੰ ਬੋਲ ਮਿੱਠੇ ਲੱਗਦੇ ਨੇ ਨਾ, ਤੇ ਕੁਸੰਭੇ ਵਰਗੀ ਇਹ ਦੁਨੀਆ ਬੜੀ ਪਿਆਰੀ ਲੱਗਦੀ ਦਿਨ ਰਾਤ, ਹੋਰ ਕੁਝ ਨਹੀਂ ਤੇ ਟੀਵੀ ਦੇ ਸਾਹਮਣੇ ਫੋਟੋ ਹੀ ਵੇਖੀ ਜਾਂਦਾ ਘੰਟਿਆਂ ਬੱਧੀ, ਸੁਣੀ ਇਹਦੇ ਵਿੱਚੋਂ ਨਿਕਲਣਾ ਕੀ ਏ। ਅਸੀਂ ਤਾਂ ਕਹਿੰਦੇ ਨਾ ਵੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੇਵਲ ਮੱਥਾ ਹੀ ਟਿਕਾਉਂਦੇ ਨਹੀਂ, ਜ਼ਿੰਦਗੀ ਦੇਂਦੇ ਜਿਉਣ ਦੀ ਜਾਤ ਦੱਸਦੇ ਨੇ। ਅਖੀਰਲੀ ਪੰਕਤੀ ਜੇ ਕਹਿੰਦੇ ਜਿਹੜਾ ਰੱਬ ਨੂੰ ਭੁੱਲ ਗਿਆ, ਕੁਸੁੰਭੇ ਤੇ ਰੰਗ ਦੁਨੀਆਂ ਨੂੰ ਵੇਖ ਕੇ ਤੇ ਦੁਨੀਆਂ ਦੀ ਗੱਲਾਂ ਵਿੱਚ ਮੋਹਿਆ ਗਿਆ, ਉਹਨੂੰ ਹੋਇਆ ਕਿ ਰੋਗ ਸੋਗ ਬਿਓਗਮ ਨਾਨਕ ਸੁੱਖ ਨਾ ਸੁਪਨੇ। ਉਹਨੂੰ ਰੋਗ ਲੱਗ ਗਏ, ਉਹਦੀ ਜ਼ਿੰਦਗੀ 'ਚ ਸੋਗ ਵੀ ਰੱਜ ਕੇ ਆਏਗਾ, ਰੱਬ ਤੋਂ ਵਿਛੜ ਕੇ ਆਤਮਾ ਕਲਪੇਗੀ ਤੇ ਸੁੱਖ ਕਿਧਰੇ ਸੁਪਨੇ ਵਿੱਚ ਵੀ ਨਾ ਆਸ ਕਰੇ। ਕਿ ਅਸੀਂ ਗੱਲ ਮੰਨਦੇ ਹਾਂ, ਅਸੀਂ ਤੇ ਕਹਾਂਗੇ ਵੀ ਨਹੀਂ, ਆਪਣੇ ਬੱਚਿਆਂ ਨੇ ਤੇ ਬਹੁਤ ਮਿਹਨਤ ਕਰਕੇ ਵੱਡੇ ਕਾਰ, ਵੱਡੀਆਂ ਨੌਕਰੀਆਂ, ਵੱਡੀਆਂ ਵੱਡੀਆਂ ਪਦਵੀਆਂ, ਆਪਾਂ ਕਾਮਯਾਬ ਹਾਂ। ਸਤਿਗੁਰੂ ਕਹਿੰਦੇ ਕਾਮਯਾਬ ਸਵਾਹ ਹੋਏ, ਆਪਣੇ ਬੱਚਿਆਂ ਲਈ ਤੇ ਆਪਣੇ ਲਈ ਰੋਗ ਇਕੱਠਾ ਕਰ ਦਿੱਤਾ, ਸੋ ਇਕੱਠਾ ਕਰ ਦਿੱਤਾ, ਸੁੱਖ ਸੁਪਨੇ ਵਿੱਚ ਵੀ ਨਹੀਂ ਮਿਲਣਾ ਉਹ ਦਿੱਤਾ। ਕਹਿੰਦੇ ਜੇ ਇਹਦੇ ਨਾਲ ਨਾਮ ਤੇ ਬਾਣੀ ਨਾਲ ਜੋੜ ਗਏ, ਫਿਰ ਇਹੀ ਘਰ ਮਹਿਲ ਮੰਦਰ ਸਤਿਗੁਰੂ ਕਹਿੰਦੇ ਬਣਨੇ ਸਨ। ਫਿਰ ਇਹ ਜਿਹੜੀਆਂ ਪੜ੍ਹਾਈਆਂ ਤੇ ਪਦਵੀਆਂ ਸਨ, ਇਹਨੇ ਆਪਣਾ ਵੀ ਭਲਾ ਕਰਨਾ ਸੀ ਤੇ ਆਲੇ ਦੁਆਲੇ ਦਾ ਵੀ ਭਲਾ ਕਰਨਾ ਸੀ। ਨਾਮ ਤੋਂ ਟੁੱਟ ਕੇ ਸੁੱਖ ਸੁਪਨੇ ਵਿੱਚ ਵੀ ਨਹੀਂ, ਦੁਨੀਆਂ ਦੇ ਭਾਵੇਂ ਕਰੋੜਪਤੀ ਹੋ ਜਾਈਏ, ਜੇ ਨਾਮ ਕੋਲੇ ਕਰੋੜਪਤੀ ਵੀ ਉਹਦੇ ਘਰ ਪਰਵਾਨ ਤੇ ਜਿਹੜੇ ਗਰੀਬ ਗੁਰਬਾ ਵੀ ਉਹਦੇ ਘਰ ਪਰਵਾਨ, ਕੀਮਤ ਉਹਦੀ ਏ। ਸਾਧ ਸੰਗ ਸਤਿਗੁਰੂ ਜੀ ਨੇ ਮਿਹਰ ਕੀਤੀ ਏ, ਲਗਾਤਾਰ ਗਾਥਾ ਵਿੱਚ ਵੀ ਮਿਹਰਾਂ ਕਰਦੇ ਆਏ। ਅੱਜ ਮਾਤਾ ਕਰਮਜੀਤ ਕੌਰ ਜੀ, ਤਿੰਨਾਂ ਦੇ ਪੁੱਤਰ ਚੇਤਨ ਸਿੰਘ ਜੀ, ਭਗਤ ਸਿੰਘ, ਉਹਨਾਂ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾਪ ਹੋ ਰਿਹਾ, ਸ਼ੁਕਰ ਅਦਾ ਕਰਦੇ ਨੇ, ਆਸੀਸ ਦੇ ਨਾਲ ਕਿ ਉਹਨਾਂ ਬੱਚਿਆਂ ਨੂੰ ਸਤਿਗੁਰੂ ਨਾਮ ਬਾਣੀ ਦਾ ਡੂੰਘਾ ਪਿਆਰ ਬਖਸ਼ਿਸ਼ ਕਰਨ ਤੇ ਆਪਣੀ ਜ਼ਿੰਦਗੀ ਅੰਦਰ ਸਤਿਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਉਹਨਾਂ ਦੀ ਮਿਹਰ ਹੋਏ। ਆਓ ਉਹ ਪਰਿਵਾਰ ਦੇ ਅੰਦਰੋਂ ਵੀ ਇਹ ਗੱਲ ਨਿਕਲੇ, ਸਾਡੇ ਅੰਦਰੋਂ ਵੀ ਨਿਕਲੇ, ਦਾਤਾ ਤੁਹਾਡੇ ਸਦਕਾ ਹੀ ਬੱਚੇ, ਤੁਹਾਡੀ ਮਿਹਰ ਸਦਕਾ ਹੀ ਇਹ ਸੁੱਖ ਆਰਾਮ ਅੱਗੋਂ ਵੀ ਤੁਹਾਡੀ ਮਿਹਰ ਨਾਲ ਰਹੇਗੀ ਤੇ ਫਿਰ ਸਾਡਾ ਇਹ ਜੀਵਨ ਸੁਖੇਲਾ ਹੋਏਗਾ। ਆਪੋ ਮਿਲ ਕੇ ਸਾਰੇ ਦੋ ਮਿੰਟ ਸਮਾਪਤੀ ਕਰੀਏ ਫਿਰ। ਤੇਰਾ ਸਭ ਸਦਕਾ ਆਖਾ ਗੁਰੂ, ਤੇਰਾ ਸਭ ਸਦਕਾ ਆਹ ਗੁਰੂ,
ਤੇਰਾ ਸਭ ਸਦਕਾ ਆਹ ਗੁਰੂ,
ਤੇਰਾ ਸਭ ਸਦਕਾ ਸਤਿਗੁਰੂ ਜੀ ਨੂੰ ਕਿਆ ਕਰੀਏ, ਜੋ ਕੁਝ ਵੀ ਸਾਡੇ ਕੋਲ ਏ ਮਹਾਰਾਜ ਹੋਰ ਇਹਦੇ ਚ ਵਾਧੇ ਕਰਨ, ਪਰ ਅਸਲੀ ਗੱਲ ਨਾ ਭੁੱਲਣੀ ਉਹ ਕਿਹੜੀ, ਗਾ ਕੇ ਆਖੀਏ ਤੇ ਸਦਾ ਲਈ ਚੇਤਾ ਰੱਖਣੀ। ਸਭ ਕਿਛ ਤੇਰਾ ਤੂੰ ਪ੍ਰਭ ਮੇਰਾ, ਸਭ ਕਿਛ ਤੇਰਾ ਤੂੰ ਪ੍ਰਭ ਮੇਰਾ, ਤੇਰਾ ਤੂੰ ਪ੍ਰਭ ਮੇਰਾ, ਸਭ ਕਿਛ ਤੇਰਾ ਤੂੰ ਪ੍ਰਭ ਮੇਰਾ,
ਸਭ ਕਿਛ ਤੇਰਾ ਤੂੰ ਪ੍ਰਭ ਮੇਰਾ, ਸਭ ਕਿਛ
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।